पेशे नजर
मेरे
चाहिए और क्या,
मैं मदीने चला चाहिए और क्या, मैं मदीने चला चाहिए और क्या, मैं मदीने चला
फिर कर्म हो गया,
मैं मदीने चला फिर कर्म हो गया, मैं मदीने चला
कैफ मस्ती अता मुझको कर दे, मुझको कर दे खुदा, मांगता ये दुआ,
मैं मदीने चला मांगता ये दुआ, मैं मदीने चला मांगता ये दुआ, मैं मदीने चला
फिर कर्म हो गया,
मैं मदीने चला फिर कर्म हो गया, मैं मदीने चला,
मेरे गंदे कदम और रखना खुदा,
मैं मदीने चला लाज रखना खुदा, मैं मदीने चला रखना खुदा, मैं मदीने चला
फिर कर्म हो गया,
मैं मदीने चला फिर कर्म हो गया, मैं मदीने चला फिर कर्म हो गया, मैं मदीने चला,
क्या करे बांध रब्बे सफर,
क्या करेगा इधर बांध रब्बे सफर, क्या करेगा इधर बांध रब्बे सफर,
क्या क्या करेगा इधर बांध रब्बे सफर, चल मदीने रज़ा,
मैं मदीने चला चल
आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288। इसके अलावा कैलगरी, वैंकूवर, एडमिंटन और रिजाना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। Radio 770 AM, Voice of Community. For more details, visit eawaz.com.
छोटा छोटा माल सैयद दे ओ सजना सैया रिलल बैठे शहादत पाए दीवा बल्ले ते या नाम हो रब वर्गा रूप जापदा रब वर्गा रूप जापदा जिंदा इस दुनिया के ना जिंदे पैरा थले जन्नत रब दी ओनू कहंदे मां हाय मां प्यारी मां ओ मां प्यारी मां ओ मां सुख नहीं बढ़ते मेरे इस दुनिया इस तू वध के इस दुनिया इस तू वध के कोई नहीं ठंडी छांदे पैर थले जन्नत रब दी ओनू कहंदे अथरू सुख गए कंधा नाल खलूआ इस दुनिया में इस तू वध के इस दुनिया में इस तू वध के कोई नहीं ठंडी छांदे पैर थले जन्नत रब दी ओनू कहंदे ਪਰਾਏ ਹੋ ਹੋਕੇ ਹਾਂ ਹਿਜਰ ਦੇ ਅੱਖ ਨੂੰ ਝੋਲੀ ਦੇ ਵਿੱਚ ਪਾਏ ਕੱਲੀ ਰਹਿ ਗਈ ਜਿੰਦਨੀ ਮਾਣੀ ਤੁਰ ਗਏ ਨੇ ਦੇਸ ਪਰਾਏ ਆਏ ਇਸ ਦੁਨੀਆਂ ਵਿੱਚ ਇਸ ਤੋਂ ਵੱਧ ਕੇ ਕੋਈ ਨੀ ਠੰਡੀ ਛਾਂ ਜਿੰਦੇ ਪੈਰਾਂ ਥੱਲੇ ਜੰਨਤ ਰੱਬ ਦੀ ਉਹਨੂੰ ਕਹਿੰਦੇ ਮਾਂ
गुण तुमरे ख्वाजा ये तो जानत सब संसार अपनी करनी पर तरूं तो कैसे उतरूं पार मोरे महाराज
मुइनो दी महाराज
छोड़ू ना खा जाऊं
You are listening to WTUR 770 AM, Youngstown, Toronto.
आप सुन रहे हैं आपका अपना रेडियो 770 AM. हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288. इसके अलावा कैलगरी, वैंकूवर, एडमिंटन और रिजाना के नंबर्स आप eawaz.com की वेबसाइट पर जाके हासिल कर सकते हैं. हमारी लाइव 24 घंटे की नशियात के लिए विजिट कीजिए eawaz.com. लाइक करें फेसबुक पेज eawaz, डाउनलोड करें फ्री eawaz ऑफिशियल ऐप. रेडियो 770 AM वॉइस ऑफ कम्युनिटी. फॉर मोर डिटेल्स विजिट eawaz.com.
WTOR, Youngstown, Toronto, now begins a full day of broadcasting activities. WTOR is owned and operated by Birosh Broadcasting Corporation and operates on an assigned frequency of 770 kHz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
Personalized supply chain solution, fast approved carriers, and offer a wide range of service offerings, including expedited, dedicated, hazardous materials, and overall formidable freight management solutions provider. All of our equipment is GPS tracked, enabling expeditious shipment updates 24/7, 365 for a robust leading transportation partner for supply chain needs. Choose worldwide today.
CWC Immigration is one of the largest immigration companies and its 4 offices in Canada and 12 in India. I know Mr. Kheran personally. I went to their office and got their clients. I feel that they believe in quality and they are dedicated to providing competent services to their clients.
Sitariyan di pasand, thodi sariyan di pasand. CWC Immigration. Express entry, work permit, family sponsorship, immigration appeals, immigration de har masle da hal. CWC Immigration. 905-670-4444.
CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ
ਕਲੈਕਸ਼ਨ ਕਾਲਾਂ ਪਾਵਰ ਸੇਲ ਨੋਟਿਸ ਕ੍ਰੈਡਿਟ ਕਾਰਡਾਂ ਦਾ ਉਧਾਰ ਸਰਕਾਰ ਵੱਲੋਂ ਟੈਕਸ ਦੀ ਮੰਗ ਤੁਸੀਂ ਇੰਨਾ ਸਭ ਤੋਂ ਹੀ ਬਿਨਾਂ ਬੈਂਕਰਾਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ
ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ
ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ
ਤੁਸੀਂ ਹੋ ਜੇ ਏਜ਼ ਡਰਾਈਵਰ ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158
मयंक भटनागर फ्रॉम जीएनई मॉर्गेजेस मैं आपको सारे प्रकार की फाइनेंसिंग या मॉर्गेजेस में मदद कर सकता हूं फर्स्ट मॉर्गेज हो सेकंड मॉर्गेज हो रीफाइनेंस डेट कंसोलिडेशन या हाई रिस्क मॉर्गेजेस जीटीए में बेस्ट रेट्स के लिए मुझे कांटेक्ट करें 647 702 2023.
ਬਹੁਤ ਬਹੁਤ ਸਵਾਗਤ ਹੈ। ਮੈਂ ਸਿੱਧੂ, ਮੇਰੇ ਨਾਲ ਹੈ ਜਸਵਿੰਦਰ ਯਾਰ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਸਤਿ ਸ੍ਰੀ ਅਕਾਲ ਵਿੱਚ ਆਉਣ ਤੇ ਤੁਹਾਡਾ ਬਹੁਤ ਬਹੁਤ ਸਵਾਗਤ
ਜੀ, ਸ਼ੁਕਰੀਆ।
ਦੇਖੋ, ਅਕਸਰ ਸਿਆਣੇ ਕਹਿੰਦੇ ਆ ਕਿ ਜ਼ੁਬਾਨ ਚੋਂ ਨਿਕਲੀ ਗੱਲ ਕਿਸੇ ਨੂੰ ਬਚਾ ਵੀ ਦਿੰਦੀ ਆ ਤੇ ਕਿਸੇ ਨੂੰ ਮਰਵਾ ਵੀ ਦਿੰਦੀ ਆ। ਤਾਂ ਉਦਾਂ ਹੀ ਸਾਡਾ ਅੱਜ ਦਾ ਵਿਸ਼ਾ ਕਿ ਗੱਲ ਓਨੀ ਕਰੋ ਜਿੰਨੀ ਤੁਸੀਂ ਪੁਗਾ ਸਕਦੇ ਹੋ।
ਬਿਲਕੁਲ, ਖੈਰ ਸਾਡਾ ਬੜਾ ਖੂਬਸੂਰਤ ਵਿਸ਼ਾ ਹੈ ਕਿ ਉਨੀ ਕੁ ਗੱਲ ਹੀ ਕਰਨੀ ਚਾਹੀਦੀ ਹੈ ਜਿੰਨੀ ਅਸੀਂ ਪੂਰੀ ਕਰ ਦਈਏ, ਜਾਂ ਕਹਿ ਲਈਏ ਚਾਹੇ ਜ਼ਬਾਨ ਕਹਿ ਲਓ ਅਤੇ ਚਾਹੇ ਵਾਅਦਾ ਕਹਿ ਲਓ। ਛੋਟੇ ਹੁੰਦੇ ਜਦੋਂ ਸਕੂਲ 'ਚ ਪੜ੍ਹਦੇ ਹੁੰਦੇ ਸੀ ਨਾ, ਤਾਂ ਇੱਕ ਨਿਬੰਧ ਮੇਰੇ ਅੱਜ ਵੀ ਯਾਦ ਹੈ ਕਿ ਪਹਿਲਾਂ ਤੋਲੋ ਫਿਰ ਬੋਲੋ। ਕਿ ਤੋਲਣ ਤੋਂ ਭਾਵ ਹੈ ਕਿ ਪਹਿਲਾਂ ਦੇਖ ਲਓ ਕਿ ਤੁਸੀਂ ਜਿਹੜੀ ਗੱਲ ਮੂੰਹ ਦੇ ਵਿੱਚੋਂ ਕੱਢ ਰਹੇ ਹੋ ਕੀ ਉਹ ਤੁਸੀਂ ਪੂਰੀ ਕਰ ਦਿਓਗੇ। ਪੰਜਾਬੀ ਦੀ ਇੱਕ ਹੋਰ ਵੀ ਅਖਾਣ ਹੈ ਕਿ ਜੀਭ ਕਹਿੰਦੀ ਹੈ ਦੰਦਾਂ ਨੂੰ ਕਿ ਜੇਕਰ ਮੈਂ ਇੱਕ ਵਾਰ ਕੁਝ ਇੱਦਾਂ ਦਾ ਬੋਲ ਦਿੱਤਾ ਤਾਂ ਤੁਸੀਂ ਬੱਤੀ ਦੇ ਬੱਤੀ ਬਾਹਰ ਹੋਵੋਗੇ। ਕਹਿਣ ਦਾ ਭਾਵ ਜ਼ਬਾਨ 'ਤੇ ਮੁੱਕਦਾ ਹੈ। ਅਤੇ ਅਸੀਂ ਜਦੋਂ ਬੰਦੇ ਦੀ ਪਰਸਨੈਲਿਟੀ ਨੂੰ ਦੇਖਦੇ ਹਾਂ ਨਾ, ਤਾਂ ਅਸੀਂ ਉਹਦੇ ਲਈ ਦੋ ਸ਼ਬਦ ਵਰਤਦੇ ਹਾਂ, ਸੂਰਤ ਅਤੇ ਸੀਰਤ। ਸੂਰਤ ਹੁੰਦੀ ਹੈ ਕਿਸੇ ਦੀ ਸੁੰਦਰਤਾ ਨਾਲ ਜੁੜੀ ਹੋਈ ਗੱਲ, ਅਸੀਂ ਉਸ ਨੂੰ ਉਸਦੇ ਕੱਪੜਿਆਂ ਤੋਂ, ਲਿਫਾਜ਼ ਤੋਂ, ਉਹਦੇ ਰੰਗ ਰੂਪ ਤੋਂ, ਚਿਹਰੇ ਮੂਹਰੇ ਤੋਂ ਪਤਾ ਕਰ ਲੈਂਦੇ ਹਾਂ। ਪਰ ਸੀਰਤ ਦੀ ਸਭ ਤੋਂ ਪਹਿਲੀ ਜਾਣ ਪਛਾਣ ਤੁਹਾਡੀ ਜ਼ਬਾਨ ਕਰਾਉਂਦੀ ਹੈ। ਉਹ ਅਕਸਰ ਕਹਿੰਦੇ ਹੁੰਦੇ ਆ ਨਾ ਕਿ ਜ਼ਬਾਨ ਸਿਰਫ ਅਤੇ ਸਿਰਫ ਰੋਟੀ ਖਾਣ ਲਈ ਨਹੀਂ ਹੁੰਦੀ, ਇਹ ਕਿਰਦਾਰਾਂ ਦੀ ਪਹਿਚਾਣ ਵੀ ਕਰਾਉਂਦੀ ਹੈ ਵੀ ਤੁਹਾਡੇ ਕਿੱਡੇ ਵੱਡੇ ਕਿਰਦਾਰ ਨੇ, ਇਹ ਜ਼ਬਾਨਾਂ ਤੋਂ ਹੀ ਪਤਾ ਲੱਗਦੇ ਆ। ਪਰ ਅੱਜ ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਸਵਾਲ ਤਾਂ ਇਹ ਹੈ। ਅੱਜ ਅਸੀਂ ਵਿਸ਼ਾ ਲੈ ਕੇ ਆਏ ਹਾਂ ਕਿ ਜ਼ਬਾਨ ਦੇ ਪੱਕੇ ਲੋਕ ਘੱਟਦੇ ਜਾਂਦੇ ਨੇ, ਵਾਅਦਿਆਂ ਦੇ ਪੱਕੇ ਲੋਕ ਘੱਟਦੇ ਜਾਂਦੇ ਨੇ, ਲੋਕ ਸ਼ੌਹਰਤ ਦੇ ਫੋਕੇ ਵਿਖਾਵੇ ਵਿੱਚ ਜੀਣ ਲੱਗ ਪਏ ਨੇ ਤੇ ਜ਼ਬਾਨਾਂ ਤੋਂ ਝੂਠੇ ਪੈ ਗਏ ਨੇ। ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ?
ਜੀ ਦੇਖੋ, ਅਕਸਰ ਘਰਾਂ 'ਚ ਕੀ ਹੈ, ਕਈ ਵਾਰੀ ਜ਼ਮੀਨ ਜਾਇਦਾਦ ਦੇ ਪਿੱਛੇ ਲੜਾਈ ਹੋ ਜਾਂਦੀ ਆ। ਤਾਂ ਉਹਦੇ 'ਚ ਕੀ ਹੁੰਦਾ ਕਿ ਅਸੀਂ ਕਈ ਵਾਰੀ ਜ਼ਬਾਨ 'ਚੋਂ ਇਹੋ ਜਿਹੀ ਗੱਲ ਕਹਿ ਦਿੰਦੇ ਆ ਜਿਹਦਾ ਕੀ ਸਾਹਮਣੇ ਵਾਲੇ 'ਚ ਬਹੁਤ ਗਹਿਰਾ ਅਸਰ ਹੁੰਦਾ।
ਬਿਲਕੁਲ,
ਅਸੀਂ ਨਹੀਂ ਸੋਚਦੇ ਕਿ ਵੀ ਅਸੀਂ ਉਸ ਟਾਈਮ ਕੀ ਬੋਲਣਾ ਕੀ ਨਹੀਂ, ਤੇ ਸਾਨੂੰ ਬਹੁਤ ਸੋਚ ਸਮਝ ਕੇ ਬੋਲਣਾ ਚਾਹੀਦਾ। ਇੱਕ ਬੋਲਣ ਦੀ ਸਾਡੀ ਜ਼ਿੰਦਗੀ 'ਚ ਬਹੁਤ ਅਹਿਮੀਅਤ ਹੁੰਦੀ ਹੈ।
ਬਿਲਕੁਲ, ਅਸਲ ਵਿੱਚ ਕਹਿੰਦੇ ਹੁੰਦੇ ਆ ਨਾ ਕਿ ਹਥਿਆਰਾਂ ਦੇ ਫੱਟ ਆ ਜਿਹੜੇ ਉਹ ਮਿਲ ਜਾਂਦੇ ਆ, ਪਰ ਜ਼ਬਾਨਾਂ ਦੇ ਫੱਟ ਕਦੇ ਮਿਲਦੇ ਨਹੀਂ। ਜਿਹੜੇ ਜ਼ਖਮ ਜ਼ਬਾਨਾਂ ਦੇ ਨਾਲ ਹੋ ਗਏ ਉਹ ਕਦੇ ਵੀ ਖਤਮ ਨਹੀਂ ਹੁੰਦੇ। ਪਰ ਇਹ ਤਾਂ ਅਸੀਂ ਜ਼ਬਾਨ ਦੀ ਕੜੱਤਣ ਦੀ ਗੱਲ ਕਰਦੇ ਹਾਂ, ਪਰ ਦੂਸਰੇ ਪਾਸੇ ਅਸੀਂ ਜ਼ਬਾਨ ਦੇ ਵਾਅਦਿਆਂ ਦੀ ਵੀ ਗੱਲ ਕਰਦੇ ਹਾਂ। ਅੱਜ ਹਰ ਕੋਈ ਆਪਣੇ ਆਪ ਨੂੰ ਵੱਡਾ ਦਿਖਾਉਣਾ ਚਾਹੁੰਦਾ ਹੈ। ਸਾਡੇ ਬਜ਼ੁਰਗ ਸਾਨੂੰ ਦੱਸਦੇ ਹੁੰਦੇ ਸੀ ਵੀ ਜੇਕਰ ਤੁਹਾਡੇ ਕੋਲ ਇੱਕ ਰੁਪਈਆ ਨਾ, ਤਾਂ ਤੁਸੀਂ ਉਸ ਨੂੰ ਠਿਆਨੀ ਦੱਸਣਾ ਹੈ, ਤਾਂ ਜੋ ਕੱਲ੍ਹ ਨੂੰ ਜੇਕਰ ਦੋ ਬੰਦਿਆਂ ਸਾਹਮਣੇ ਉਹ ਚੀਜ਼ ਪੇਸ਼ ਵੀ ਕਰਨੀ ਪੈ ਜੇ ਤਾਂ ਤੁਸੀਂ ਝੂਠੇ ਨਾ ਪਵੋ। ਪਰ ਅੱਜ ਕੱਲ੍ਹ ਰਿਵਾਜ਼ ਬਦਲ ਗਿਆ ਹੈ, ਅਗਲੇ ਕੋਲ 25 ਹੁੰਦੀ ਹੈ, 2500 ਦੱਸਦਾ ਹੈ। ਇਹ ਵਿਖਾਵੇਬਾਜ਼ੀ ਨੇ ਤੁਹਾਨੂੰ ਕਿੰਨਾ ਕੁ ਝੂਠਾ ਪਾ ਦਿੱਤਾ ਹੈ ਨਾ, ਅਸੀਂ ਸਾਹਮਣੇ ਸਾਹਮਣੇ ਦੇਖ ਰਹੇ ਹਾਂ। ਮੈਂ ਤੁਹਾਨੂੰ ਇੱਕ ਲਤੀਫੇ ਦੇ ਨਾਲ ਜਾਣ ਪਛਾਣ ਕਰਾਉਣਾ, ਵਿਖਾਵੇਬਾਜ਼ੀ ਕਿੱਥੋਂ ਤਿਕਰ ਗਈ ਹੈ। ਇੱਕ ਵਾਰੀ ਇੱਕ ਮੁੰਡੇ ਨੂੰ ਵੇਖਣ ਵਾਲੇ ਆ ਗਏ ਅਤੇ ਉਹਦਾ ਪਿਓ ਉਹਨੂੰ ਕਹਿੰਦਾ ਨਾ ਵੀ ਜਦੋਂ ਵੀ ਕੋਈ ਗੱਲ ਪੁੱਛਣ ਤਾਂ ਤੂੰ ਵਧਾ ਚੜ੍ਹਾ ਕੇ ਕਰਨੀ ਹੈ, ਛੋਟ ਹੀ ਗੱਲ ਨਹੀਂ ਆਪਾਂ ਕੋਈ ਕਰਨੀ। ਉਹ ਕਹਿੰਦਾ ਠੀਕ ਹੈ ਜੀ। ਵੇਖਣ ਵਾਲੇ ਆ ਕੇ ਕਹਿੰਦੇ ਕਾਕਾ ਜੀ ਕਿੰਨੀ ਕੁ ਜ਼ਮੀਨ ਹੈ? ਕਹਿੰਦਾ ਜੀ ਜ਼ਮੀਨ ਕਿਹੜੀ ਜ਼ਮੀਨ ਦੀ ਗੱਲ ਕਰਦੇ ਹੋ? ਆਪਣੇ ਕਹਿੰਦਾ ਤਿੰਨ ਟੱਕ ਨੇ, ਤਿੰਨ ਖੇਤ ਨੇ, ਇੱਕ ਫਲਾਨੀ ਸੜਕ 'ਤੇ, ਇੱਕ ਫਲਾਨੇ ਹਾਈਵੇ 'ਤੇ, ਇੱਕ ਫਲਾਨੇ ਥਾਂ 'ਤੇ। ਉਹ ਕਹਿੰਦੇ ਜੀ ਠੀਕ ਹੈ। ਉਹ ਕਹਿੰਦੇ ਹੋਰ ਕਾਕਾ ਜੀ? ਕਹਿੰਦਾ ਆਪਣੇ ਪਲਾਟ ਜੀ 5-7 ਥਾਵਾਂ 'ਤੇ। ਕਹਿੰਦੇ ਬਿਜ਼ਨਸ? ਕਹਿੰਦਾ ਜੀ ਕਿਹੜੇ ਬਿਜ਼ਨਸ ਦੀ ਗੱਲ ਕਰਦੇ ਹੋ? ਆਪਣੀਆਂ ਕਹਿੰਦਾ 3-4 ਫੈਕਟਰੀਆਂ, ਇੱਕ ਲੁਧਿਆਣੇ, ਇੱਕ ਜਲੰਧਰ, ਇੱਕ ਚੰਡੀਗੜ੍ਹ, ਇੱਕ ਕਹਿੰਦਾ ਦਿੱਲੀ ਆਪਣਾ ਕਾਰੋਬਾਰ। ਕਹਿੰਦਾ ਜੀ ਤੁਹਾਡੇ ਪਿਓ? ਉਹ ਕਹਿੰਦਾ ਜੀ ਕਿਹੜੇ ਪਿਓ ਦੀ ਗੱਲ ਕਰਦੇ ਹੋ? ਆਪਣੇ ਕਹਿੰਦਾ 3 ਪਿਓ, ਇੱਕ ਕਹਿੰਦਾ ਲੁਧਿਆਣੇ, ਇੱਕ ਚੰਡੀਗੜ੍ਹ ਅਤੇ ਇੱਕ ਮੋਗੇ। ਕਈ ਵਾਰੀ ਸਿਰਫ ਗੱਲ ਵਧਾਉਣੀ ਹੈ ਨਾ, ਸਾਨੂੰ ਪਤਾ ਨਹੀਂ ਲੱਗਦਾ ਅਸੀਂ ਕਿੰਨੀ ਵਧਾ ਦਿੰਦੇ ਹਾਂ, ਅਤੇ ਫਿਰ ਅਸੀਂ ਜਵਾਬ ਦੇਣ ਦੇ ਵਿੱਚ ਕਈ ਵਾਰੀ ਆਪ ਹੀ ਫਸ ਜਾਂਦੇ ਹਾਂ। ਇਹ ਕਿੱਦਾਂ ਦਾ ਲਤੀਫਾ ਤੁਹਾਨੂੰ ਹੋਰ ਸੁਣਾਉਣਾ? ਇੱਕ ਵਾਰੀ ਇਸੇ ਤਰੀਕੇ ਨਾਲ ਇੱਕ ਪਿਓ ਨੇ ਆਪਣੇ ਜਵਾਕ ਨੂੰ ਕਿਹਾ ਕਿ ਜਦੋਂ ਕੋਈ ਤੈਨੂੰ ਵੇਖਣ ਆਇਆ ਨਾ, ਤਾਂ ਤੂੰ ਗੱਲ ਨਹੀਂ ਭੁੰਜੇ ਡਿੱਗਣ ਦੇਣੀ, ਤੇ ਆਪਣੀ ਹਰ ਚੀਜ਼ ਨੂੰ ਤੂੰ ਐਂ ਦੱਸਣਾ ਵੀ ਆਪਣੇ ਕੋਲ ਜਾਂ ਹੋਰ ਕਿਸੇ ਕੋਲ ਹੈ ਨਹੀਂ। ਉਹ ਮੁੰਡਾ ਥੋੜ੍ਹਾ ਜਿਹਾ ਸਿੱਧਾ ਸੀ ਅਤੇ ਉਹਨੂੰ ਜਦੋਂ ਵੇਖਣ ਦੇ ਲਈ ਆਏ ਤਾਂ ਆ ਕੇ ਜਦੋਂ ਬੈਠੇ ਗੱਲਾਂ ਬਾਤਾਂ ਚੱਲੀ ਜਾਂਦੀਆਂ ਨੇ ਅਤੇ ਮੁੰਡੇ ਨੇ ਆਖਿਆ ਵੀ ਮੇਰੀ ਤਾਂ ਗੱਲ ਹੀ ਨਹੀਂ ਤੁਰੀ ਕਿਸੇ ਪਾਸੇ ਅਤੇ ਵੀ ਆਪਾਂ ਵੀ ਕੋਈ ਮਾੜੀ ਮੋਟੀ ਵਿੱਚ ਪਾਡੀ ਮਾਰੀਏ, ਜਵਾਨ ਤੋਂ ਵੱਡੀ ਗੱਲ ਕਰੀਏ, ਅਕਾਦ ਤੋਂ ਵੱਡੀ ਗੱਲ ਕਰੀਏ। ਉਹ ਆ ਕੇ ਆਪਦੇ ਪਿਓ ਨੂੰ ਕਹਿੰਦਾ, ਕਹਿੰਦਾ ਜੀ ਰੇਲ ਗੱਡੀ ਦੀ ਚਾਬੀ ਦਿਓ, ਦਹੀਂ ਲੈ ਕੇ ਆਉਣੀ ਸੀ। ਹੁਣ ਕਈ ਵਾਰੀ ਅਸੀਂ ਐਡੀ ਗੱਲ ਵੀ ਕਰ ਦਿੰਦੇ ਹਾਂ, ਖੈਰ ਇਸ ਗੱਲ ਦੀ ਲੋੜ ਵੀ ਨਹੀਂ ਸੀ ਉੱਥੇ। ਮੇਰੇ ਕਹਿਣ ਦਾ ਭਾਵ ਕਿ ਜ਼ਬਾਨਾਂ ਤੋਂ ਝੂਠੇ ਪੈਣ ਦਾ ਇੱਕੋ ਇੱਕ ਕਾਰਨ ਹੈ ਕਿ ਅਸੀਂ ਵਿਖਾਵੇਬਾਜ਼ੀ 'ਚ ਬੜੇ ਫਸ ਗਏ। ਵਿਆਹ ਇੱਕ ਪਵਿੱਤਰ ਰਸਮ ਹੈ, ਪਰ ਅਸੀਂ ਵਿਆਹ ਦੇ ਉੱਤੇ ਵੀ ਜੇਕਰ ਦੇਖੀਏ ਨਾ ਤਾਂ ਅਸੀਂ ਹੁਣ ਉਸ ਨੂੰ ਵੀ ਲਿਖਾ ਲਿਖਾਈ ਵਿੱਚ ਕਰਨ ਲੱਗ ਪਏ। ਮੈਂ ਨਹੀਂ ਕਹਿੰਦਾ ਕਿ ਲਿਖਾ ਲਿਖਾਈ ਵਿੱਚ ਨਾ ਕਰੋ, ਕਾਨੂੰਨੀ ਪ੍ਰਕਿਰਿਆ ਵਿੱਚ ਨਾ ਕਰੋ, ਪਰ ਨਿਗਾਹ ਤਾਂ ਮਾਰੋ ਇਹਦੀ ਜ਼ਰੂਰਤ ਕਿਉਂ ਪੈ ਗਈ। ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ
ਜੀ? ਦੇਖੋ ਹੁਣ ਅਸੀਂ ਅਕਸਰ ਵਿਆਹਾਂ 'ਚ ਦੇਖਦੇ ਹਾਂ ਵੀ ਲੋਕ ਵਿਚੋਲਾ ਪਾ ਲੈਂਦੇ ਹਨ। ਵਿਚੋਲੇ ਦਾ ਅਰਥ ਇਹ ਹੁੰਦਾ ਕਿ ਵਿੱਚੋਂ ਓਹਲਾ, ਵਿਚੋਲਾ ਬਹੁਤ ਚੀਜ਼ਾਂ ਕੁੜੀਆਂ ਵਾਲੇ ਪਾਸੋਂ ਵੀ ਲੁਕੋ ਲੈਂਦਾ ਤੇ ਮੁੰਡਿਆਂ ਵਾਲੇ ਪਾਸੋਂ ਵੀ ਲੁਕੋ ਲੈਂਦਾ, ਜਿਹੜਾ ਕਿ ਆ ਬਾਅਦ 'ਚ ਰਿਸ਼ਤਾ ਜੁੜਨ ਤੇ ਜਦੋਂ ਇਹ ਗੱਲਾਂ ਦਾ ਪਤਾ ਲੱਗਦਾ ਤਾਂ ਉਹਨਾਂ ਨੂੰ ਉਹਨਾਂ ਦੇ ਰਿਸ਼ਤੇ ਟੁੱਟਣ ਤੇ ਮਜਬੂਰ ਹੋਏ।
ਜੀ ਜੀ ਬਿਲਕੁਲ, ਮੈਂ ਇਹ ਗੱਲ ਇੱਥੇ ਹੋਰ ਕਹਿ ਰਹੀ ਹਾਂ। ਵਿਆਹ ਕਿੰਨਾ ਪਵਿੱਤਰ ਰਿਸ਼ਤਾ ਸੀ, ਜਵਾਨਾਂ ਦੇ ਸਿਰ ਤੇ ਹੁੰਦਾ ਸੀ, ਚਾਹੇ ਪਿਓ ਜਵਾਨ ਦਿਆ ਆ ਮੁੰਡੇ ਦਾ, ਚਾਹੇ ਕੁੜੀ ਦਾ, ਚਾਹੇ ਚਾਚਾ ਤੇ ਚਾਹੇ ਕੋਈ ਰਿਸ਼ਤੇਦਾਰੀ ਚੋਂ ਵਿਚੋਲਾ, ਉਸ ਨੂੰ ਸਖਤ ਵਚਨ ਮੰਨਿਆ ਜਾਂਦਾ ਸੀ। ਹੁਣ ਇੱਥੇ ਨਾ ਕੁਝ ਸਾਨੂੰ ਸਾਡੇ ਦਰਸ਼ਕ ਇਹ ਨਾ ਜਾਣਨ ਕਿ ਅਸੀਂ ਆਪਣੇ ਫੈਸਲੇ ਆਪ ਕਿਉਂ ਨਾ ਲਈਏ। ਮੈਂ ਨਹੀਂ ਕਹਿੰਦਾ ਤੁਸੀਂ ਫੈਸਲੇ ਨਾ ਲਓ, ਮੈਂ ਕਹਿੰਦਾ ਤੁਸੀਂ ਵੀ ਚਾਹੇ ਫੈਸਲੇ ਲੈਂਦੇ ਹੋ, ਚਾਹੇ ਤੁਹਾਡੇ ਮਾਤਾ ਪਿਤਾ ਫੈਸਲੇ ਲੈਂਦੇ, ਚਾਹੇ ਰਲ ਕੇ ਫੈਸਲੇ ਲੈਂਦੇ ਹੋ, ਗੱਲ ਜ਼ਬਾਨ ਦੀ ਹੋ ਰਹੀ ਹੈ ਕਿ ਜਿਹੜਾ ਫੈਸਲਾ ਲੈ ਲਿਆ ਤੇ ਫਿਰ ਉਹਦੇ ਤੇ ਖੜੇ ਰਹੋ, ਬਣੇ ਰਹੋ। ਬਠਿੰਡਾ ਦੇ ਵਿੱਚ ਕੱਲ ਕਰਵਾ ਚੌਥ ਲੰਘ ਕੇ ਗਿਆ, ਬਠਿੰਡਾ ਦੀ ਗੱਲ ਮੈਂ ਤੁਹਾਨੂੰ ਖਬਰ ਦੱਸਦਾ। ਇੱਕ ਹੋਟਲ ਨੇ, ਮੈਂ ਨਾਂ ਨਹੀਂ ਲੈਂਦਾ, ਉਹਨਾਂ ਨੇ ਸਪੈਸ਼ਲ ਤੌਰ ਤੇ ਕਿਹਾ ਕਿ ਇੱਥੇ ਸੁੰਦਰ ਕੁੜੀਆਂ ਦਾ ਮੁਕਾਬਲਾ ਕਰਾਇਆ ਜਾਊਗਾ, ਜਿਹੜੀ ਸਭ ਤੋਂ ਜ਼ਿਆਦਾ ਸੁੰਦਰ ਕੁੜੀ ਹੋਊਗੀ ਉਹਨੂੰ ਕੈਨੇਡਾ ਦਾ PR ਰਿਸ਼ਤਾ ਜਿਹੜਾ ਉਹ ਆਊਗਾ। ਕੀ ਹੋ ਰਿਹਾ ਇਹ ਪਵਿੱਤਰ ਰਸਮ ਰਹਿ ਗਈ ਹੈ, ਇਹ ਜ਼ਬਾਨਾਂ ਦੀਆਂ ਗੱਲਾਂ ਰਹਿ ਗਈਆਂ, ਇਹ ਕਿਰਦਾਰਾਂ ਦੀਆਂ ਗੱਲਾਂ ਰਹਿ ਗਈਆਂ। ਕੁੜੀਆਂ ਨਮਾਇਸ਼ ਨਹੀਂ, ਇਹ ਵੇਚਣ ਵਾਸਤੇ ਨਹੀਂ ਜੰਮੀਆਂ ਹੁੰਦੀਆਂ, ਇਹਨਾਂ ਦੇ ਵਪਾਰ ਨਹੀਂ ਕੀਤੇ ਜਾਂਦੇ, ਇਹਨਾਂ ਦੇ ਸਮਝੌਤੇ ਨਹੀਂ ਕੀਤੇ ਜਾਂਦੇ। ਗੱਲ ਰੂਹਾਂ ਦੀ ਸਾਂਝ ਦੀ ਹੈ, ਗੱਲ ਫਿਰ ਐਂ ਕਹਿੰਦੀ ਕਿ ਰੂਹਾਂ ਦੀ ਵੀ ਜ਼ਬਾਨ ਹੁੰਦੀ ਹੈ ਨਾ, ਉਹਨਾਂ ਦੀ ਜ਼ਬਾਨ ਦੀ ਹੈ ਗੱਲ। ਇਹ ਨਹੀਂ ਕਿ ਅਸੀਂ ਸਿਰਫ ਤੇ ਸਿਰਫ ਸੁੰਦਰ ਲੜਕੀ ਨੂੰ ਜੇਕਰ ਦਿਖਾਤਾ ਤਾਂ ਉਹ PR ਲੈ ਕੇ ਬਾਹਰ ਚਲੀ ਜਾਊਗੀ, ਕਿ ਇਹੀ ਜ਼ਿੰਦਗੀ ਦੇ ਮਕਸਦ ਨੇ, ਕਿ ਇਹੀ ਜ਼ਬਾਨਾਂ ਨੇ, ਕਿ ਇਹੀ ਕਿਰਦਾਰ ਹੈ। ਪੰਜਾਬੀਆਂ ਨੂੰ ਇੱਕ ਵਾਰੀ ਪਿੱਛੇ ਸੋਚਣ ਦੀ ਲੋੜ ਆ, ਹਾਲਾਂਕਿ ਉਸ ਦਾ ਕਾਫੀ ਰੌਲਾ ਪਿਆ, ਉਸ ਤੋਂ ਬਾਅਦ ਉਹਦੇ ਉੱਤੇ ਸ਼ਾਇਦ ਕੋਈ ਕਾਨੂੰਨੀ ਕਾਰਵਾਈ ਵੀ ਹੋਊਗੀ, ਉਸ ਦੇ ਮਾਮਲੇ ਦੇ ਵਿੱਚ ਪੁਲਿਸ ਵੀ ਕਾਫੀ ਤੇਜ਼ੀ ਦਿਖਾਉਂਦੀ ਕੱਲ ਦਿਸੀ ਆ ਬਠਿੰਡਾ ਦੇ ਵਿੱਚ। ਪਰ ਮਸਲਾ ਤਾਂ ਫਿਰ ਉੱਥੇ ਆ ਕੇ ਮੁੱਕ ਗਿਆ ਨਾ, ਕਿ ਅਸੀਂ ਜ਼ਬਾਨਾਂ ਤੋਂ ਕਿੱਧਰ ਖਿਸਕ ਗਏ ਹਾਂ। ਸਾਨੂੰ ਕਚਹਿਰੀਆਂ ਦੇ ਵਿੱਚ ਜਾਣਾ ਪੈਂਦਾ ਵਿਆਹ ਕਰਾਉਣ, ਅਤੇ ਸਾਨੂੰ ਕਚਹਿਰੀਆਂ 'ਚ ਜਾਣਾ ਪੈਂਦਾ ਤਲਾਕ ਕਰਾਉਣ ਦੇ ਲਈ। ਇਹ ਰੇਸ਼ੋ ਵੀ ਵਧੀ ਹੈ, ਤਲਾਕ ਵਾਲੀ ਵੀ ਵਧੀ ਹੈ, ਖਾਸ ਕਰਕੇ ਜਿੱਥੇ ਕੁੜੀ ਅਤੇ ਮੁੰਡੇ ਨੇ ਰਿਸ਼ਤਾ ਆਪਣੇ ਆਪ ਜੋੜਿਆ ਉੱਥੇ ਤਲਾਕ ਦੀ ਰੇਸ਼ੋ ਜ਼ਿਆਦਾ ਹੈ। ਉਹਦਾ ਕਾਰਨ ਕੀ ਹੈ? ਕਿਉਂਕਿ ਜ਼ਿੰਦਗੀ ਦਾ ਤਜਰਬਾ ਨਹੀਂ, ਜ਼ਬਾਨਾਂ ਵੱਡੀਆਂ ਕਰ ਲੈਂਦੇ ਹਾਂ ਅਤੇ ਉਹਦੇ ਵਿੱਚੋਂ ਨਿਬੜਦਾ ਕੁਛ ਹੈ ਨਹੀਂ। ਜੀ
ਦੇਖੋ ਜ਼ਬਾਨ ਦੀ ਗੱਲ ਕਰੀਏ, ਦੇਖੋ ਪੁਰਾਣੇ ਸਮਿਆਂ 'ਚ ਕੀ ਹੁੰਦਾ ਸੀਗਾ, ਸਾਡੇ ਪਰਿਵਾਰਾਂ 'ਚ ਦਾਦੇ ਪੜਦਾਦੇ ਹੁੰਦੇ ਸੀ ਜਿਹੜੇ, ਉਹਨਾਂ ਦੀ ਜਿਹੜੀ ਮੂੰਹ 'ਚੋਂ ਗੱਲ ਕਹਿਤੀ ਉਹ ਪਗਾਉਣੀ ਪਗਾਉਣੀ ਹੁੰਦੀ ਸੀਗੀ, ਉਹ ਪਰਿਵਾਰ ਦਾ ਇੱਕ ਫਰਜ਼ ਹੀ ਹੁੰਦਾ ਸੀਗਾ ਵੀ ਅਸੀਂ ਇਹ ਗੱਲ ਇਹਨੂੰ ਪਗਾਉਣੀ ਪਗਾਉਣੀ ਹੈ। ਤਾਂ ਹੁਣ ਅਕਸਰ ਕੀ ਹੁੰਦਾ ਗਾ ਕਿ ਬੱਚੇ ਕੀ ਆਪਦੇ ਮਾਂ ਪਿਓ ਦੀ ਗੱਲ ਵੀ ਨਹੀਂ ਮੰਨਦੇ, ਤਾਂ ਉਹ ਕੀ ਆ ਵੀ ਉਹਨਾਂ ਨੂੰ ਐਂ ਹੁੰਦਾ ਵੀ ਇੱਥੇ ਵੀ ਹੁਣ ਸਾਡੀ ਓ ਹੀ ਚੱਲੇ, ਵੀ ਹਰ ਇੱਕ ਨੂੰ ਆਪਦਾ ਆਪਦਾ ਹੁੰਦਾ ਵੀ ਇੱਥੇ ਮੇਰੀ ਚੱਲੇ ਹੁਣ।
ਬਿਲਕੁਲ,
ਤਾਂ ਉਹਨਾਂ 'ਚ ਕੀ ਆ ਵੀ ਫਰਕ ਪੈਣ ਲੱਗ ਜਾਂਦਾ, ਇਹ ਰਿਸ਼ਤਿਆਂ 'ਚ ਦਰਾੜ ਆਉਣ ਲੱਗ ਜਾਂਦੀ।
ਹਾਲਾਂਕਿ ਸਾਨੂੰ ਦਾਜ ਨਹੀਂ ਦੇਣਾ ਚਾਹੀਦਾ, ਨਾ ਹੀ ਦਾਜ ਲੈਣਾ ਚਾਹੀਦਾ ਅਤੇ ਨਾ ਹੀ ਦਾਜ ਮੰਗਣਾ ਚਾਹੀਦਾ। ਇਹ ਸਾਰੀਆਂ ਗੱਲਾਂ ਜ਼ਰੂਰੀ ਨੇ ਜੇਕਰ ਤੁਸੀਂ ਵਾਕਈ ਹੀ ਇੱਕ ਮਨੁੱਖਤਾ ਵਾਲੀ ਭੂਮਿਕਾ ਨਿਭਾਉਣੀ ਹੋ। ਪਰ ਕਈ ਰਿਸ਼ਤਿਆਂ ਵਿੱਚ ਮੈਂ ਇਹ ਗੱਲ ਵੀ ਵੇਖੀ ਹੈ ਵੀ ਪਹਿਲਾਂ ਮੁੰਡੇ ਵਾਲੇ ਕਹਿਣਗੇ ਕਿ ਨਾ ਨਾ ਜੀ, ਜਿਹਨੇ ਧੀ ਦੇ ਤੀ ਪਿੱਛੇ ਕੀ ਰਹਿ ਗਿਆ, ਉਹਨੇ ਸਭ ਕੁਝ ਹੀ ਤਾਂ ਦੇ ਤਾ, ਜਦੋਂ ਸ਼ਗਨ ਪੈ ਗਿਆ ਅਤੇ ਵਿਆਹ ਦੇ ਦਿਨ ਬੰਨ ਲਏ ਅਤੇ ਸਾਹੇ ਚਿੱਠੀ ਦੇ ਨਾਲ ਹੀ ਗੋਡੇ ਜਿਹੜੀ ਲਿਸਟ ਭੇਜ ਦਿੰਦੇ ਨੇ ਕਿ ਸਾਨੂੰ ਆਹ ਵੀ ਚਾਹੀਦਾ, ਆਹ ਵੀ ਚਾਹੀਦਾ, ਆਹ ਵੀ ਚਾਹੀਦਾ ਅਤੇ ਆਹ ਵੀ ਚਾਹੀਦਾ। ਪਹਿਲੀ ਗੱਲ ਤਾਂ ਦਾਜ ਲੈਣਾ ਗਲਤ ਹੈ, ਦੂਸਰੀ ਗੱਲ ਫਿਰ ਆ ਜਾਓ ਜ਼ਬਾਨ 'ਤੇ। ਤੁਸੀਂ ਕੀ ਕਹਿੰਦੇ ਸੀ ਵੀ ਸਾਨੂੰ ਕੁਝ ਨਹੀਂ ਚਾਹੀਦਾ, ਅਤੇ ਅੱਜ ਜਿਹੜੀ ਤੁਸੀਂ ਇਹ ਲਿਸਟ ਬਣਾਈ ਬੈਠੇ ਹੋ ਇਹ ਫਿਰ ਜ਼ਬਾਨ ਟੁੱਟਣ ਦੀ ਨਿਸ਼ਾਨੀ ਹੈ। ਮੇਰੇ ਖਿਆਲ ਦੇ ਨਾਲ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਜਦੋਂ ਅਸੀਂ ਧੀਆਂ ਨੂੰ ਕਹਿੰਦੇ ਹਾਂ ਕਿ ਤੁਸੀਂ ਜਾ ਕੇ ਉੱਥੇ ਕੰਮ ਕਰੋ, ਤਾਂ ਫਿਰ ਉੱਥੇ ਮਸਲਾ ਇਹ ਵੀ ਬਣਦਾ ਹੈ ਕਿ ਤੁਸੀਂ ਕਿਹੜੇ ਮੂੰਹ ਨਾਲ ਕਹੀ ਜਾਂਦੇ ਹੋ। ਇੱਕ ਵਾਰ ਨਾ ਇੱਕ ਕੁੜੀ ਬਹੁਤ ਗਰੀਬ ਘਰ ਦੀ ਹੈ, ਉਸ ਨੂੰ ਜਦੋਂ ਜੰਨ ਆਈ ਤਾਂ ਉਹ ਕਹਿੰਦੀ ਵੀ ਜੇਕਰ ਤੁਸੀਂ ਇਸ ਨੂੰ ਮੋਟਰਸਾਈਕਲ ਨਹੀਂ ਨਾ ਦਿੰਦੇ ਤਾਂ ਅਸੀਂ ਜੰਨ ਵਾਪਸ ਮੋੜਦੇ ਹਾਂ। ਉਹ ਕਹਿੰਦੀ ਜੀ ਇਹ ਤਾਂ ਆਪਣੀ ਜ਼ਬਾਨ ਹੀ ਨਹੀਂ ਹੋਈ ਸੀ, ਇਹ ਤਾਂ ਆਪਣੀ ਗੱਲ ਹੀ ਨਹੀਂ ਹੋਈ ਸੀ, ਤਾਂ ਵਾਅਦਾ ਹੀ ਨਹੀਂ ਸੀ। ਉਹ ਕਹਿੰਦੇ ਵੀ ਵਾਅਦੇ ਵੂਦੇ ਗਏ ਢੱਠੇ ਖੂਹ 'ਚ, ਜੇ ਦਿਓਗੇ ਤਾਂ ਅਸੀਂ ਗਾਂ ਢੁੱਕਦੇ ਹਾਂ ਅਤੇ ਨਹੀਂ ਮੁੜਦੇ ਹਾਂ। ਤਾਂ ਭਾਈ ਕੁੜੀ ਵਾਲੇ ਮਜਬੂਰ ਸੀ, ਇੱਜ਼ਤ ਦੀ ਗੱਲ ਸੀ, ਅਣਖ ਦੀ ਗੱਲ ਸੀ, ਨੱਕ ਦੀ ਗੱਲ ਸੀ ਸ਼ਰੀਕੇ ਦੇ ਵਿੱਚ, ਤਾਂ ਉਹਨਾਂ ਨੇ ਕਿਵੇਂ ਨਾ ਕਿਵੇਂ ਫੜ ਤੜ ਕੇ ਕਿਸੇ ਤਰੀਕੇ ਦੇ ਨਾਲ ਵੀ ਢਿੱਡ ਪੇਟ ਬੰਨ ਕੇ ਉਹ ਉਹਨਾਂ ਦਾ ਵਾਅਦਾ, ਉਹਨਾਂ ਨੇ ਜੋ ਮੰਗਿਆ ਸੀ, ਜੋ ਉਹਨਾਂ ਦਾ ਲਾਲਚ ਸੀ, ਉਹ ਪੂਰਾ ਕਰਤਾ। ਹੁਣ ਜਿਹੜੀ ਕੁੜੀ ਆ ਉਹ ਚਲੀ ਗਈ ਸਹੁਰੇ ਘਰ। ਸਹੁਰੇ ਘਰ ਜਾ ਕੇ ਜਦੋਂ ਕੁੜੀ ਉੱਥੇ ਇੱਕ ਦੋ ਵਾਰੀ ਦੇਖਦੀ ਹੈ ਕਿ ਇਹ ਤਾਂ ਮੋਟਰਸਾਈਕਲ ਲਾਈ ਬੈਠੇ ਆ ਅਤੇ ਤੋਰਦੇ ਤਾਰਦੇ ਹੀ ਨਹੀਂ, ਉਹ ਆਪਣੇ ਪਤੀ ਨੂੰ ਕਹਿੰਦੀ ਵੀ ਸਰਦਾਰ ਜੀ ਤੁਸੀਂ ਲੈ ਤਾਂ ਲਿਆ ਸੀ, ਹੁਣ ਇਹਨੂੰ ਤੋਰੋ ਵੀ। ਅਤੇ ਜਦੋਂ ਭਾਈ ਇੱਕ ਦਿਨ ਉਹ ਮੋਟਰਸਾਈਕਲ ਤੋਰਨ ਲੱਗੇ ਅਤੇ ਉਹ ਮੁੰਡਾ ਜਿਹੜਾ ਨਵਾਂ ਨਵਾਂ ਵਿਆਹਿਆ ਸੀ, ਤਾਂ ਰੇਸ਼ਾਂ ਰੂਸ਼ਾਂ ਜਿਹੀਆਂ ਮਾਰੀ ਜਾਵੇ ਮੋਟਰਸਾਈਕਲ ਦੀਆਂ, ਅਤੇ ਉਹ ਮੁੰਡੇ ਦਾ ਪਿਓ ਆਇਆ, ਉਹ ਆ ਕੇ ਕਹਿੰਦਾ ਉਹ ਇਹਦੇ ਦੀਆਂ ਤੂੰ ਰੇਸ਼ਾਂ ਨਾ ਮਾਰ, ਇਹਦੇ ਵਿੱਚ ਪੈਣ ਵਾਲਾ ਤੇਲ ਬਹੁਤ ਮਹਿੰਗਾ, ਚੀਕਾਂ ਨਿਕਲ ਜਾਂਦੀਆਂ। ਅਤੇ ਉਹਦੀ ਜਿਹੜੀ ਨੂੰਹ ਸੀ ਉਹ ਕਹਿੰਦੀ ਬਾਪੂ ਜੀ ਅੱਜ ਤਾਂ ਤੁਹਾਨੂੰ ਪਤਾ ਚੀਕਾਂ ਨਿਕਲਦੀਆਂ ਹੈ, ਜਿੱਦੇ ਸਾਰੇ ਜਾਣੇ ਪੀਪਣੀਆਂ ਵਜਾਉਂਦੇ ਗਏ ਸੀ ਅਤੇ ਮੇਰੇ ਪਿਓ ਤੋਂ ਤੁਸੀਂ ਇਹ ਮੋਟਰਸਾਈਕਲ ਮੰਗਿਆ ਸੀ, ਉਹਦੇ ਚੀਕਾਂ ਮੇਰੇ ਪਿਓ ਦੀਆਂ ਵੀ ਨਿਕਲਦੀਆਂ ਸੀ, ਉਹਦੇ ਜ਼ਬਾਨਾਂ 'ਤੇ ਕਿਉਂ ਖਿਸਕ ਗਏ ਸੀ, ਇਸ ਗੱਲ ਦਾ ਜਵਾਬ ਦਿਓ। ਜੇਕਰ ਅਸੀਂ ਜ਼ਬਾਨ ਤੋਂ ਭੱਜਦੇ ਹਾਂ ਤਾਂ ਉਹ ਗੱਲ ਸਾਨੂੰ ਦੇਣੀ ਵੀ ਆਉਂਦੀ ਹੈ, ਮੇਰੇ ਕਹਿਣ ਦਾ ਭਾਵ ਜੇਕਰ ਉਸ ਦਿਨ ਜ਼ਬਾਨ ਤੋਂ ਖਿਸਕੇ ਨੇ ਭੱਜੇ ਨੇ ਤਾਂ ਇਹ ਗੱਲ ਦੇਣੀ ਵੀ ਆ ਗਈ। ਅਸੀਂ ਪਹਿਲਾਂ ਕਹਿੰਦੇ ਹਾਂ ਕੁਝ ਨਹੀਂ ਲੈਣਾ, ਹਾਲਾਂਕਿ ਕੁਝ ਲੈਣਾ ਹੀ ਨਹੀਂ ਚਾਹੀਦਾ, ਮੈਂ ਇੱਥੇ ਖੜਦਾ ਹਾਂ, ਪਰ ਜੇਕਰ ਤੁਸੀਂ ਲਾਲਚੀ ਹੈਗੇ ਤਾਂ ਫਿਰ ਲਾਲਚੀ ਸ਼ੋ ਹੋਵੋ, ਦਿਖਾਓ, ਸ਼ੁਰੂ 'ਚ ਹੀ ਕਹਿ ਦਿਓ ਮੈਂ ਲਾਲਚੀ ਹਾਂ, ਅਸੀਂ ਆਹ ਲੈਣਾ ਹੈ। ਤੁਸੀਂ ਪਹਿਲਾਂ ਧੀਆਂ ਨੂੰ ਕਹਿ ਦਿੰਦੇ ਹੋ ਕਿ ਨਹੀਂ ਅਸੀਂ ਕੁਛ ਨਹੀਂ ਲੈਣਾ, ਫਿਰ ਤੁਸੀਂ ਐਨ ਮੌਕੇ 'ਤੇ ਜਾ ਕੇ ਲਿਸਟਾਂ ਪ੍ਰਪੇਅਰ ਕਰਨ ਲੱਗ ਜਾਂਦੇ ਹੋ, ਅਤੇ ਕਈ ਵਾਰ ਤਾਂ ਇਸ ਤਿਕਰ ਹੁੰਦਾ ਕਿ ਵਿਆਹ ਤੋਂ ਬਾਅਦ ਵੀ ਆਪਣੀਆਂ ਜਵਾਨਾਂ ਤੋਂ ਮੁੰਡੇ ਵਾਲੇ ਖਿਸਕਦੇ ਰਹਿੰਦੇ ਆ ਕਿ ਆਹ ਦੇ ਦਿਓ, ਆਹ ਦੇ ਦਿਓ, ਨਹੀਂ ਤਲਾਕ ਦੇ ਦਿਆਂਗੇ, ਆਹ ਦੇ ਦਿਓ, ਨਹੀਂ ਅਸੀਂ ਕੁੜੀ ਨੂੰ ਕੁੱਟਾਂਗੇ, ਆਹ ਦੇ ਦਿਓ, ਨਹੀਂ ਅਸੀਂ ਐਂ ਕਰ ਦਿਆਂਗੇ, ਵਾਹ ਕਰ ਦਿਆਂਗੇ। ਇਹੀ ਸਾਡੇ ਸ਼ਾਇਦ ਜਿਹੜੇ ਕਰੈਕਟਰ ਨੇ ਨਾ, ਇਹੀ ਸਾਡੇ ਜਿਹੜੇ ਕਿਰਦਾਰ ਨੇ, ਇਹਨਾਂ ਕਿਰਦਾਰਾਂ ਦੀ ਵਜ੍ਹਾ ਹੈ ਕਿ ਅੱਜ ਸਾਨੂੰ ਜਿਹੜੇ ਵਿਆਹ ਨੇ ਉਹ ਕਚਹਿਰੀਆਂ 'ਚ ਕਰਨੇ ਪੈਂਦੇ ਨੇ, ਇਹਨਾਂ ਕਿਰਦਾਰਾਂ 'ਚੋਂ ਹੀ ਜੰਮੀਆਂ ਕਚਹਿਰੀਆਂ। ਅੱਗੇ ਕੀ ਹੁੰਦਾ ਸੀ, ਜ਼ਬਾਨ ਹੁੰਦੀ ਸੀ ਵੀ ਕੋਈ ਕਿਸੇ ਨੂੰ ਜ਼ਬਾਨ ਦੇ ਆਇਆ, ਅੱਜ ਜ਼ਬਾਨ ਕੋਈ ਨਹੀਂ, ਅੱਜ ਅਗਲਾ ਕਹਿੰਦਾ ਫੁਕਰੀ ਮਾਰੋ, ਪਾਡੀ ਮਾਰੋ, ਵੱਡੀ ਗੱਲ ਕਰੋ ਜਿੱਡੀ ਕਰ ਸਕਦੇ ਹੋ ਅਤੇ ਅਗਲੇ ਰਸਤੇ ਹੋਵੋ, ਆਪਾਂ ਆਪਣੇ ਆਪ ਨੂੰ ਕਿਰਦਾਰ ਦਿਖਾ ਦਿਓ। ਅਗਲੀ ਗੱਲ ਮੈਂ ਹੋਰ ਕਹਿ ਦੇਵਾਂ, ਲੋਕਾਂ ਦੀ ਵੀ ਫਿਤਰਤ ਹੋ ਗਈ ਹੈ, ਲੋਕ ਇੱਦਾਂ ਦੇ ਕਿਰਦਾਰਾਂ ਨੂੰ ਪਸੰਦ ਕਰਦੇ ਨੇ। ਚਾਹੇ ਕੁੱਲੀ ਭਾਈ ਹੋਵੇ, ਤੁਸੀਂ ਜ਼ਬਾਨ ਦੇ ਪੱਕੇ ਹੋਣੇ ਚਾਹੀਦੇ ਹੋ, ਅਤੇ ਚਾਹੇ ਮਹਿਲ ਹੋਵੇ ਪਰ ਤੁਸੀਂ ਗੱਪੀ ਨਹੀਂ ਹੋਣੇ ਚਾਹੀਦੇ, ਤੁਸੀਂ ਜ਼ਬਾਨ ਦੇ ਕੱਚੇ ਨਹੀਂ ਹੋਣੇ ਚਾਹੀਦੇ। ਪਰ ਲੋਕ ਕੀ ਦੇਖਦੇ ਆ, ਲੋਕ ਦੇਖਦੇ ਆ ਪਹਿਰਾਵਾ, ਲੋਕ ਦੇਖਦੇ ਆ ਕਾਰ, ਲੋਕ ਦੇਖਦੇ ਆ ਸੋਹਣੀ ਠਾਠ ਬਾਠ, ਉਹਦਿਆਂ ਝਾਂਸਿਆਂ ਦੇ ਵਿੱਚ ਉਹ ਆ ਜਾਂਦੇ ਆ। ਪਰ ਇੱਕ ਜੇ ਕੋਈ ਗਰੀਬ ਕਵੀ ਮੈਂ ਇੰਨਾ ਕਰ ਸਕਦਾ, ਉਹਦੀ ਗੱਲ ਨਹੀਂ ਸੁਣਦੇ। ਖੈਰ ਕਿਰਦਾਰਾਂ ਦੀ ਗੱਲ ਬਹੁਤ ਲੰਬੀ ਚੌੜੀ ਹੈ, ਤੁਸੀਂ ਵੀ ਇਹਦੇ ਉੱਤੇ ਅਰਸ਼ ਦੱਸੋ ਵੀ ਹੋਰ ਕਿਰਦਾਰ ਕਿੱਦਾਂ ਕਿੱਦਾਂ ਦੇ ਅਸੀਂ ਦੇਖ ਸਕਦੇ ਹਾਂ ਸਾਡੀ ਸੋਸਾਇਟੀ ਵਿੱਚ ਜਿਹੜੇ ਜਵਾਨਾਂ ਤੋਂ ਖਿਸਕਦੇ ਰਹਿੰਦੇ ਆ।
ਜੀ ਦੇਖੋ ਗੱਲ, ਆਪਾਂ ਸਾਡਾ ਇਹਦਾ ਟੋਪਿਕ ਹੀ ਇਹ ਹੈ ਕਿ ਗੱਲ ਓਨੀ ਕਰੋ ਜਿੰਨੀ ਮੂੰਹੋਂ ਕੱਢੀ ਜਾਵੇ, ਇਹਦੇ ਨਾਲ ਕੀ ਹੈ ਸਾਡਾ ਇੱਕ ਰਿਸ਼ਤਾ ਬਣਿਆ ਰਹਿੰਦਾ।
ਬਿਲਕੁਲ,
ਆਪਾਂ ਇਹਦੇ ਨਾਲ ਸਾਡਾ ਦੂਜਿਆਂ ਤੇ ਵਿਸ਼ਵਾਸ ਬਣ ਜਾਂਦਾ। ਜੇ ਆਪਾਂ ਕਿਸੇ ਨੂੰ ਕੋਈ ਵਾਅਦਾ ਕਰਦੇ ਹਾਂ ਤਾਂ ਵੀ ਅਗਲੇ ਨੂੰ ਇੰਨਾ ਵਿਸ਼ਵਾਸ ਹੋਵੇ ਸਾਡੇ ਤੇ ਕਿ ਵੀ ਉਹ ਐ ਨਾ ਕਹਿ ਸਕੇ ਵੀ ਤੂੰ ਪੱਕਾ ਇਹ ਕੰਮ ਕਰੇਗਾ ਹੀ ਕਰੇਗਾ, ਵੀ ਉਹਨੂੰ ਇੰਨਾ ਵਿਸ਼ਵਾਸ ਹੋ ਜਾਵੇ ਵੀ ਨਹੀਂ ਇਹਨੇ ਗੱਲ ਕਹੀ ਹੈ ਤੇ ਇਹ ਜ਼ਰੂਰ ਪਵਾਊਗਾ।
ਬਿਲਕੁਲ, ਇਹਦੇ ਵਿੱਚ ਨਾ ਇੱਕ ਗੱਲ ਹੋਰ ਮੈਂ ਕਹਿ ਦੇਵਾਂ, ਤੁਸੀਂ ਗੱਲ ਨੋਟ ਕਰਦੇ ਹੋ ਕਿ ਹੁਣ ਜਿਹੜੇ ਮਾਲ ਆ ਗਏ ਨੇ, ਸ਼ੋਪਿੰਗ ਮਾਲ ਆ ਗਏ ਨੇ, ਹੁਣ ਤਾਂ ਖੈਰ ਸਾਡੇ ਪੰਜਾਬ ਦਾ, ਪੰਜਾਬ ਦੇ ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਮੰਡੀਆਂ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹਨਾਂ ਵਿੱਚ ਵੀ ਆ ਗਏ ਨੇ। ਇੱਕ ਵਕਤ ਸੀਗਾ ਕਿ ਦੁਕਾਨਦਾਰੀ ਜਿਹੜੀ ਹੁੰਦੀ ਸੀ ਉਹ ਭਰੋਸੇ 'ਤੇ ਚੱਲਦੀ ਸੀ, ਇੱਕ ਵਕਤ ਸੀਗਾ ਜਦੋਂ ਜਿਹੜੀ ਆੜਤ ਹੁੰਦੀ ਸੀ ਕਿਸਾਨਾਂ ਦੀ, ਕਿਸੇ ਸੇਠ ਤੋਂ ਪੈਸੇ ਫੜਨੇ, ਬਿਮਾਰੀ 'ਤੇ ਫੜਨੇ, ਧੀ ਦੇ ਵਿਆਹ 'ਤੇ ਫੜਨੇ, ਪੁੱਤ ਦੀ ਪੜ੍ਹਾਈ 'ਤੇ ਫੜ ਲੈਣੇ, ਉਹ ਸਿਰਫ ਜ਼ਬਾਨ 'ਤੇ ਚੱਲਦੇ ਸੀ। ਉਹਨਾਂ ਨੂੰ ਪਤਾ ਹੁੰਦਾ ਸੀ ਕਿ ਮੁੜ ਕੇ ਥੜੇ 'ਤੇ ਚੜੂਗਾ ਅਤੇ ਇਹ ਜ਼ਬਾਨ ਜਿੱਦਾਂ ਖਰਾ ਹੈ, ਇਹ ਪੈਸੇ ਸਾਨੂੰ ਮੁੜ ਕੇ ਜਾਊਗਾ, ਅਤੇ ਉਹਨੂੰ ਪਹਿਲੇ ਬੋਲ ਮਿਲਦੇ ਸੀ। ਪਰ ਹੁਣ ਕੀ ਹੈ, ਹੁਣ ਪੈਸੇ ਲੈਣ ਵੇਲੇ ਮੂੰਹ ਹੋਰ ਹੁੰਦਾ, ਪੈਸੇ ਮੋੜਨ ਵੇਲੇ ਜਿਹੜਾ ਮੂੰਹ ਆ ਹੋਰ ਹੁੰਦਾ। ਅਤੇ ਅਗਲੀ ਸਭ ਤੋਂ ਖਤਰਨਾਕ ਗੱਲ, ਮੰਨ ਲਓ ਮੈਂ ਤੁਹਾਨੂੰ ਕੋਈ ਲੱਖ ਰੁਪਈਆ ਦੇ ਦਿੱਤਾ ਅਤੇ ਮੈਂ ਜੇਕਰ ਮੰਗਣ ਜਾਊਂਗਾ ਨਾ, ਉਹ ਕਹਿਣਗੇ ਯਾਰ ਤੇਰੇ ਅੱਗ ਲਾਇਆ ਨਹੀਂ ਲੱਗਦੀ, ਤੇ ਕਿਉਂ ਮੰਗੀ ਜਾਂਦਾ ਸਾਡੇ ਤੋਂ? ਉਹ ਭਾਈ ਜੇਕਰ ਮੇਰੇ ਅੱਗ ਲਾਇਆ ਨਹੀਂ ਲੱਗਦੀ, ਮੈਂ ਤੁਹਾਡੀ ਮਦਦ ਕਰ ਦਿੱਤੀ ਤਾਂ ਇਹਦੇ 'ਚ ਮੈਂ ਕਸੂਰ ਕਰ ਦਿੱਤਾ? ਤੁਸੀਂ ਲੈਣ ਵੇਲੇ ਕਿਹੜੀ ਜ਼ਬਾਨ ਲੈ ਕੇ ਆਏ ਸੀ ਅਤੇ ਮੋੜਨ ਵੇਲੇ ਕਿਹੜੀ ਜ਼ਬਾਨ ਦੇ ਨਾਲ ਗੱਲ ਕਰੀ ਜਾਂਦੇ ਹੋ? ਸ਼ਾਇਦ ਤਾਂ ਹੀ ਕਰਕੇ ਲੋਕਾਂ ਦਾ ਜਿਹੜਾ ਆਪਸ ਵਿੱਚ ਹਧਾਰ ਸੁਧਾਰ ਚੱਲਦਾ ਸੀ, ਲੋਕਾਂ ਦੇ ਜਿਹੜੀ ਆਪਸ ਵਿੱਚ ਮਿਲਵਰਤਨ ਚੱਲਦਾ ਸੀ, ਕਦੇ ਸੁਣਿਆ ਸੀ ਕਿ ਕੋਈ ਥੋੜ੍ਹੇ ਕੀਤੇ ਸ਼ਹਿਰ ਜਾ ਵੜੇ? ਕੀ ਹੁੰਦਾ ਸੀ? ਆਟਾ ਮੁੱਕ ਗਿਆ, ਅਗਲਾ ਕਹਿੰਦਾ ਸੀ ਯਾਰ ਨਾਲ ਲਿਆਂਦੋ ਫੜ ਲਿਓ, ਕੋਈ ਨਾ ਮੋੜ ਦਿਆਂਗੇ। ਲੂਣ ਮਿਰਚ ਮੁੱਕ ਗਿਆ, ਕੋਈ ਗੱਲ ਨਹੀਂ, ਹਫ਼ਤੇ ਨੂੰ ਭਾਈ ਸ਼ਹਿਰ ਜਾਵਾਂਗੇ, ਇਹਨਾਂ ਦੇ ਫੜ ਲਿਓ, ਹਫ਼ਤੇ ਨੂੰ ਇਹਨਾਂ ਨੂੰ ਮੋੜ ਦਿਆਂਗੇ। ਤੋ ਬੀਬੀਆਂ ਜਿੰਨਾ ਕੁ ਮਿਣ ਕੇ ਲੈ ਕੇ ਆਉਂਦੀਆਂ ਸੀਗੀਆਂ, ਉਨਾ ਕੁ ਮਿਣ ਕੇ ਮੋੜ ਆਉਂਦੀਆਂ ਸੀਗੀਆਂ। ਅੱਜ ਕੀ ਹੈ? ਅੱਜ ਨਹੀਂ ਰਹਿ ਗਿਆ। ਉਹਦਾ ਕਾਰਨ ਇਹ ਰਹਿ ਗਿਆ ਕਿ ਲੋਕ ਨਾ ਛੋਟੀਆਂ ਗੱਲਾਂ ਉੱਤੇ ਵੀ ਜ਼ਬਾਨਾਂ ਤੋਂ ਭੱਜਣ ਲੱਗ ਪਏ। ਅਗਲਾ ਆਟਾ ਵੀ ਲੈ ਜਾਂਦਾ, ਕੌਲੀ ਵੀ ਨੱਪ ਲੈਂਦਾ ਹੈ। ਹੁਣ ਇੱਦਾਂ ਦੇ ਕਿਰਦਾਰ ਹੋ ਗਏ ਨੇ। ਅਸਲ 'ਚ ਨਾ ਜ਼ਬਾਨ ਤੋਂ ਭੱਜਣ ਦੇ ਲਈ ਕੋਈ ਪੈਮਾਨੇ ਨਹੀਂ ਹੁੰਦੇ ਕਿ ਤੁਸੀਂ ਲੱਖ ਰੁਪਈਏ 'ਤੇ ਭੱਜੋਗੇ, ਤੁਸੀਂ 2 ਲੱਖ 'ਤੇ ਭੱਜੋਗੇ। ਭੱਜਣ ਵਾਲਾ ਰੁਪਈਏ 'ਤੇ ਹੀ ਭੱਜ ਜਾਂਦਾ ਅਤੇ ਨਹੀਂ ਭੱਜਣ ਵਾਲਾ ਕਰੋੜ 'ਤੇ ਵੀ ਨਹੀਂ ਭੱਜਦਾ। ਗੱਲ ਤਾਂ ਉੱਥੇ ਹੈ ਕਿ ਤੁਸੀਂ ਕਿਹੋ ਜਿਹੇ ਸੰਸਕਾਰਾਂ ਵਿੱਚੋਂ ਪੈਦਾ ਹੋਏ ਹੋ, ਕਿੱਦਾਂ ਦੀਆਂ ਜ਼ਬਾਨਾਂ ਲੈ ਕੇ ਪੈਦਾ ਹੋਏ ਹੋ। ਹੁਣ ਦੁਕਾਨਦਾਰੀਆਂ ਇਸੇ ਗੱਲ ਕਰਕੇ ਹੀ ਹੈ। ਅੱਜ ਕੋਈ ਲਿਫਾਫਾ ਨਹੀਂ ਚੱਕਣ ਦਿੰਦਾ, ਪਹਿਲਾਂ ਕਹਿੰਦਾ ਵੀ ਇੱਥੇ ਆ ਬਿੱਲ ਲਿਆ, ਇਹ ਦੇ ਕੇ ਤੁਰੀ। ਅਤੇ ਪਹਿਲਾਂ ਕੀ ਹੁੰਦਾ ਸੀਗਾ ਕਿ ਅਗਲਾ ਕਹਿੰਦਾ ਠੀਕ ਹੈ ਜੀ, ਉਹ ਕਹਿੰਦਾ ਜੀ ਠੀਕ ਹੈ ਜੀ, ਬਸ ਇੰਨੀ ਗੱਲ ਹੀ ਹੁੰਦੀ ਸੀ। ਉਹਨੂੰ ਪਤਾ ਹੁੰਦਾ ਸੀ ਵੀ ਠੀਕ ਹੈ ਦਾ ਮਤਲਬ ਵੀ ਲਿਖ ਲਾ, ਇਹ ਹਾੜੀ 'ਤੇ ਮਿਲਣਗੇ ਜਾਂ ਸੌਣੀ 'ਤੇ ਮਿਲਣਗੇ। ਹੁਣ ਠੀਕ ਹੈ ਦਾ ਕੋਈ ਮਤਲਬ ਨਹੀਂ, ਹੁਣ ਕਹਿੰਦਾ ਭਾਈ ਠੀਕ ਹੈ ਇੱਥੇ ਤੂੰ ਪੈਸੇ ਰੱਖ। ਅਤੇ ਅਗਲਾ ਨੇ ਸਪੈਸ਼ਲ ਲਿਖ ਕੇ ਲਾਇਆ ਹੁੰਦਾ ਇੱਥੇ ਉਧਾਰ ਬਣਦਾ ਹੈ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਲੋਕਾਂ ਦੇ ਕਿਰਦਾਰ ਇੱਦਾਂ ਦੇ ਹੋ ਗਏ ਨੇ ਕਿ ਅੱਜ ਮੇਰੀ ਦੁਕਾਨ 'ਤੇ ਅਤੇ ਕੱਲ੍ਹ ਨੂੰ ਕਿਸੇ ਹੋਰ ਦੁਕਾਨ ਦੇ ਥੜੇ 'ਤੇ ਚੜ੍ਹ ਜਾਣਗੇ, ਇਹਨਾਂ ਨੇ ਮੁੜ ਕੇ ਗਲੀ ਵੀ ਛੱਡ ਦੇਣੀ ਹੈ। ਜੋ ਇੱਦਾਂ ਦੇ ਕਿਰਦਾਰ ਹੋਣਗੇ ਫਿਰ ਕਰਜ਼ੇ ਵੀ ਚੜ੍ਹਨਗੇ, ਕਿਉਂਕਿ ਜਿਹੜਾ ਹੱਥ ਤੁਹਾਡਾ ਚੱਲਦਾ ਸੀ, ਤੁਸੀਂ ਉਹ ਹੱਥ ਜਿਹੜਾ ਤੁਹਾਡੇ ਮੂੰਹੋਂ ਆਉਂਦਾ ਸੀ ਉਹ ਤੁਸੀਂ ਗਿੱਚੀ ਨੂੰ ਪਵਾ ਲਿਆ, ਕਿਉਂਕਿ ਤੁਸੀਂ ਕਿਰਦਾਰਾਂ ਤੋਂ ਡਿੱਗ ਪਏ ਨਾ, ਤੁਸੀਂ ਜ਼ਬਾਨਾਂ ਤੋਂ ਗਿਰ ਗਏ। ਅਸੀਂ ਗੱਲ ਕੀਤੀ ਕਿ ਵਿਆਹਾਂ ਦੇ ਵਿੱਚ ਹੈ, ਧੀਆਂ ਨੂੰ ਵਸਾਉਣ ਦੇ ਵਿੱਚ, ਦੁਕਾਨਦਾਰੀ ਦੇ ਵਿੱਚ, ਅਸੀਂ ਜ਼ਬਾਨਾਂ ਨੂੰ ਲੈ ਕਿੱਧਰ ਨੂੰ ਗਏ, ਕਿੱਦਾਂ ਦੀ ਜ਼ਿੰਦਗੀ ਅਸੀਂ ਜਿਉਣ ਲੱਗ ਪਏ। ਸਾਨੂੰ ਆਪਣੇ ਕਿਰਦਾਰਾਂ ਨੂੰ ਵਾਚਣ ਦੀ ਲੋੜ ਆ।
ਦੇਖੋ ਅੱਜ ਕੱਲ ਕੀ ਹੁੰਦਾ ਕਿ ਲੋਕ ਨੌਕਰੀ ਵਾਸਤੇ ਕੀ ਹੈ ਗੱਪ ਮਾਰ ਕੇ ਉੱਥੇ ਲੱਗ ਜਾਂਦੇ ਆ। ਉਦੋਂ ਤਾਂ ਕਹਿ ਦਿੰਦੇ ਆ ਵੀ ਮੈਂ ਇੰਨਾ ਪੜਿਆ ਜਾਂ ਮੈਂ ਆਹ ਕੁਛ ਕੀਤਾ ਜਾਂ ਮੈਨੂੰ ਆਹ ਕੁਛ ਆਉਂਦਾ, ਕਿਹਾ ਤਾਂ ਉਹ ਕਹਿ ਦਿੰਦੇ ਆ ਵੀ ਆਹ ਕੁਛ ਵੀ ਮੈਂ ਕਰ ਲੂ, ਆਹ ਵੀ ਕਰ ਲੂ, ਪਰ ਨੌਕਰੀ ਤੇ ਲੱਗਣ ਤੋਂ ਬਾਅਦ ਉਹਨੂੰ ਪਤਾ ਲੱਗਦਾ ਵੀ ਮੈਂ ਕਿੱਥੇ ਕੁ ਖੜਾਂਗਾ, ਵੀ ਮੈਂ ਕੀ ਕਰ ਸਕਦਾ ਕੀ ਨਹੀਂ।
ਬਿਲਕੁਲ, ਮੈਂ ਨਾ ਇੱਥੇ ਗੱਲ ਕਹਾਂ, ਨੌਕਰੀ 'ਤੇ ਲੱਗਣਾ ਤਾਂ ਖੈਰ ਕਾਫ਼ੀ ਗਾਂਹ ਦੀ ਗੱਲ ਹੈ। ਅੱਜ ਕੱਲ੍ਹ ਤਾਂ ਲੋਕ ਜਦੋਂ ਆਪਣਾ ਰਿਜ਼ਿਊਮੇ ਪ੍ਰਿਪੇਅਰ ਕਰਦੇ ਆ ਨਾ, ਉਹਦੇ 'ਚ ਹੀ ਗੱਪ ਮਾਰ ਦਿੰਦੇ ਆ। ਉੱਥੇ ਲਿਖਿਆ ਹੁੰਦਾ ਕਿ ਲੈਂਗੁਏਜ, ਮੇਰੇ ਵਰਗਾ ਕਹਿੰਦਾ ਵੀ ਲਿਖਦੇ ਇੰਗਲਿਸ਼ ਵੀ ਆਉਂਦੀ ਹੈ, ਹਿੰਦੀ ਵੀ ਆਉਂਦੀ ਹੈ, ਪੰਜਾਬੀ ਵੀ ਆਉਂਦੀ ਹੈ, ਸੰਸਕ੍ਰਿਤੀ ਵੀ ਆਉਂਦੀ ਹੈ, ਵੀ ਕਿਤੇ ਮੁੜ ਨਾ ਜਾਈਏ। ਉਹ ਕਹਿੰਦਾ ਵੀ ਸਕਿੱਲ, ਉਹ ਕਹਿੰਦਾ ਵੀ ਲਿਖਦੇ ਵੀ ਕੰਪਿਊਟਰ ਆਪਾਂ ਨੂੰ ਸਾਰਾ ਪਤਾ ਹੈ ਕਿਵੇਂ ਚੱਲਦਾ ਕਿਵੇਂ ਨਹੀਂ ਚੱਲਦਾ। ਹਾਲਾਂਕਿ ਬਾਅਦ ਵਿੱਚ ਮੇਰੇ ਵਰਗੇ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਵੀ ਮੈਂ ਆਪ ਵੀ ਇਸ ਵਿੱਚ ਉਲਝ ਜਾਣਾ ਕਿ CPU ਕੀ ਹੁੰਦਾ ਹੈ, ਹੈ ਨਾ, PC ਕਿਹਨੂੰ ਕਹਿੰਦੇ ਆ। ਤਾਂ ਮੇਰੇ ਵਰਗੇ ਨੂੰ ਕੰਪਿਊਟਰ ਦਾ ਡੱਕਾ ਨਹੀਂ ਪਤਾ, ਪਰ ਉਹ ਕਹਿੰਦਾ ਵੀ ਮੇਰਾ ਸਕਿੱਲ ਲਿਖਦੇ ਵੀ ਕੰਪਿਊਟਰ ਦੇ ਵਿੱਚ, ਵੀ ਮੈਂ ਤਾਂ ਕਿਸੇ ਨੂੰ ਐਂ ਬਟਨ 'ਤੇ ਹੱਥ ਨਹੀਂ ਧਰਨ ਦਿੰਦਾ, ਮੈਂ ਇਕੱਲਾ ਹੀ ਚਲਾਉਣਾ। ਤਾਂ ਇਹ ਜਿਹੜੀਆਂ ਗੱਲਾਂ ਅਸੀਂ ਦੇਖਦੇ ਹਾਂ ਨਾ, ਇਹ ਕਿਰਦਾਰਾਂ ਤੋਂ ਗਿਰੀਆਂ ਹੋਈਆਂ ਗੱਲਾਂ ਨੇ। ਨੌਕਰੀ ਲੈਣ ਦੇ ਲਈ ਜੇਕਰ ਤੁਸੀਂ ਅਗਲੇ ਨੂੰ ਇਹ ਕਹਿ ਕੇ ਲੱਗਦੇ ਹੋ ਕਿ ਮੈਨੂੰ ਜੀ ਤੁਸੀਂ 10 ਕੰਮਾਂ ਦੀ ਗੱਲ ਕਰਦੇ ਹੋ, ਮੈਨੂੰ 3 ਤਾਂ ਆਉਂਦੇ ਆ, ਚੌਥੇ ਨਹੀਂ ਮੈਂ ਟਰਾਈ ਕਰ ਲੂੰਗਾ, 6 ਮੈਨੂੰ ਨਹੀਂ ਆਉਂਦੇ, ਰੱਖਣਾ ਰੱਖ ਸਕਦੇ ਹੋ, ਨਹੀਂ ਰੱਖਣਾ ਨਾ ਰੱਖੋ। ਹਾਲਾਂਕਿ ਬਾਅਦ ਵਿੱਚ ਜੇਕਰ ਤੁਸੀਂ ਲੱਗਦੇ ਹੋ ਤਾਂ ਜਿੱਥੇ 3 ਆਉਂਦੇ ਹੁਣ ਤੁਸੀਂ 5 ਕਰਕੇ ਵਿਖਾਓ ਅਤੇ 6-7 ਦੀ ਟਰਾਈ ਕਰੋ, ਤੁਹਾਡਾ ਰਿਗਾਰਡ ਵੱਡਾ ਹੋਊਗਾ ਵੀ ਬੰਦਾ ਕੀ ਕਹਿ ਕੇ ਲੱਗਿਆ ਸੀ, ਮੈਨੂੰ 3-4 ਆਉਂਦੇ ਆ, ਪਰ ਉਸ ਤੋਂ ਵੀ ਜ਼ਿਆਦਾ ਇੰਪਰੂਵ ਕਰ ਗਿਆ। ਪਰ ਇੱਕ ਵਾਰੀ ਜਿੱਦਾਂ ਦੇ ਦੌਰ ਵਿੱਚ ਅਗਲਾ ਕਹਿੰਦਾ ਮੈਂ ਇੰਟਰੀ ਮਾਰ ਜਾਵਾਂ, ਇੱਕ ਵਾਰੀ ਬਸ ਮੈਂ ਇਸ ਨੌਕਰੀ ਦੇ ਵਿੱਚ ਵੜ ਜਾਵਾਂ, ਉਸ ਤੋਂ ਬਾਅਦ ਦੇਖੀ ਜੋ ਹੋਊਗਾ, ਜਿੱਦਾਂ ਦਾ ਕੁਛ ਹੋਊਗਾ। ਇਹ ਇੱਦਾਂ ਦੀਆਂ ਜ਼ਬਾਨਾਂ ਹੁਣ ਐਂ ਕਹਿ ਲਈਏ ਕਿ ਇਸ ਮੁਲਾਜ਼ਮ ਮਹਿਕਮੇ ਵਿੱਚ ਨੌਕਰੀ ਵਿੱਚ ਵੀ ਆ ਗਈਆਂ ਨੇ।
ਦੇਖੋ ਅੱਜ ਕੱਲ ਕੀ ਹੁੰਦਾ ਕਿ ਰਿਸ਼ਤੇ ਵਰੀ ਕੀ ਹੁੰਦਾ ਵੀ ਕੁੜੀਆਂ ਕਹਿ ਦਿੰਦੀਆਂ ਵੀ ਸਾਨੂੰ ਆਹ ਕੁਛ ਵੀ ਆਉਂਦਾ, ਹਨਾ, ਖਾਣਾ ਵਗੈਰਾ ਵੀ ਆਉਂਦਾ ਗਾ ਬਣਾਉਣਾ ਤੇ ਵੀ ਜਾਂ ਕੱਪੜੇ ਵਗੈਰਾ ਵੀ ਆਉਂਦੇ ਆ, ਪਰ ਵੀ ਵਿਆਹ ਤੋਂ ਬਾਅਦ ਕੀ ਹੁੰਦਾ ਵੀ ਉਹਨਾਂ ਨੂੰ ਕੁਛ ਆਉਂਦਾ ਤਾਂ ਹੁੰਦਾ ਨੀ ਗਾ ਤੇ ਵੀ ਉਹ ਫਿਰ ਕੀ ਰਿਸ਼ਤਿਆਂ ਚ ਕੀ ਦਰਾੜ ਪੈਣ ਲੱਗ ਜਾਂਦੀ ਹੈ।
ਹਾਂ, ਜਦੋਂ ਫਿਰ ਵਿਚਾਰੀ ਸ਼ਾਮ ਨੂੰ ਵੀ ਮੈਗੀ ਬਣਾ ਲੈਂਦੀ ਹੈ, ਤੜਕੇ ਵੀ ਮੈਗੀ ਬਣਾ ਲੈਂਦੀ ਹੈ, ਦੁਪਹਿਰੇ ਵੀ ਮੈਗੀ ਚੱਲਦੀ ਹੈ, ਤੇ ਜਾਂ ਫਿਰ ਉਹ ਪੋਲਾ ਜਾਂ ਮੂੰਹ ਕਰਕੇ ਕਹਿੰਦੀ ਵੀ ਜਾਨੂੰ ਬਾਹਰ ਖਵਾ ਲਿਓ, ਹਨਾ, ਤੇ ਅਗਲਾ ਗਾਂਹ ਵਾਲਾ ਫਸਿਆ ਹੁੰਦਾ ਖਵਾ ਵੀ ਲਿਆਉਂਦਾ, ਪਰ ਗਾਂਹ ਜਿਹੜੀ ਸੱਸ ਹੁੰਦੀ ਹੈ ਉਹ ਫਿਰ ਨੱਕ ਬੁੱਲ ਕੱਢੀ ਜਾਂਦੀ ਹੁੰਦੀ ਹੈ। ਉਹਦਾ ਬਣਦਾ ਵੀ ਹੁੰਦਾ ਖੈਰ ਕਿ ਭਾਈ ਕਿਹਾ ਤਾਂ ਆਹਾ ਹਾ ਕੁਛ ਸੀਗਾ। ਮੈਂ ਇਹ ਨਹੀਂ ਕਹਿੰਦਾ ਕਿ ਉਹ ਨੌਕਰਾਨੀ ਵਾਲੀ ਭੂਮਿਕਾ ਨਿਭਾਵੇ, ਹਾਲਾਂ ਕਾਫ਼ੀ ਸਾਡੇ ਸਿਹਰਦ ਸਰੋਤੇ ਵੀ ਹੋਣਗੇ, ਪਰ ਮੈਂ ਇਹ ਕਹਿੰਦਾ ਕਿ ਘੱਟੋ ਘੱਟ ਭਾਈ ਆਪਦੇ ਖਾਣ ਨੂੰ ਤਾਂ ਮੈਗੀ ਤੋਂ ਖਿਹੜਾ ਛੁਡਾ ਲਏ, ਆਪਦੇ ਪਰਿਵਾਰ ਲਈ ਤਾਂ ਮੈਗੀ ਦੂਜੀ ਗੱਲ ਇਹ ਵੀ ਕਹਿ ਦਿੰਦੇ ਨੇ ਕੰਮ ਤਾਂ ਜੀ ਤੋਂ ਜਿਹੜਾ ਮਰਜ਼ੀ ਕਰਵਾ ਲਓ। ਅਤੇ ਮੇਰੇ ਵਰਗੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਣਕ ਵਾਲੀ ਮਸ਼ੀਨ ਅਤੇ ਕਲਟੀਵੇਟਰਾਂ ਵਿੱਚ ਫਰਕ ਕੀ ਹੁੰਦਾ ਹੈ, ਦੋਨਾਂ ਨੂੰ ਇੱਕੋ ਜਿਹੀ ਸਮਝੀ ਜਾਂਦਾ। ਉਹ ਕਹਿੰਦਾ ਹਾਂ ਇੱਕੋ ਜਿਹੇ ਤਾਂ ਲੱਗਦੇ, ਉਵੇਂ ਇਹ ਮਤਲਬ ਲੈਫਟ ਦੇ ਵਿੱਚ ਪੈਂਦੇ ਨੇ। ਤਾਂ ਜਦੋਂ ਇਹ ਗੱਲ ਕਹਿੰਦੇ ਨੇ ਕਿ ਸ਼ਰਾਬ ਵਾਲੀ ਗੱਲ ਕਰਦੇ ਨੇ ਕਿ ਸਾਡਾ ਮੁੰਡਾ ਹੱਥ ਨਹੀਂ ਲਾਉਂਦਾ, ਅਤੇ ਕਈ ਵਾਰੀ ਕਹਿੰਦੇ ਜਦੋਂ ਸਹੁਰਾ ਸਾਹਿਬ ਜਾਂ ਸਾਲਾ ਸਾਹਿਬ ਗੱਡੀ ਵਿੱਚੋਂ ਸਮਾਨ ਚੱਕਣ ਜਾਂਦੇ ਆ ਨਾ, ਅਤੇ ਖੱਬੇ ਪਾਸੇ ਬੋਤਲ ਖੁੱਲ੍ਹੀ ਪਈ ਹੁੰਦੀ ਹੈ। ਇਹ ਸਾਡੇ ਕਿਰਦਾਰ ਨੇ। ਅਸੀਂ ਕਿਸੇ ਦੀ ਧੀ ਨੂੰ ਆਪਣੇ ਘਰ ਲਿਆਉਣ ਦੇ ਲਈ ਜਵਾਨਾਂ ਤੋਂ ਝੂਠੇ ਪੈ ਜਾਂਦੇ ਹਾਂ। ਇੱਕ ਗੱਲ ਮੈਂ ਇੱਥੇ ਨੂੰ ਥੋੜ੍ਹੀ ਜਿਹੀ ਨਿੱਜੀ ਕਰਦਾ, ਕੁਝ ਬੰਦੇ ਰਿਸ਼ਤੇਦਾਰੀਆਂ ਵਿੱਚ ਭੈੜੇ ਹੁੰਦੇ ਨੇ, ਪਰ ਨਾ ਜਦੋਂ ਅਸੀਂ ਉਹਨਾਂ ਨੂੰ ਵਾਚਦੇ ਹਾਂ, ਉਹਨਾਂ ਦਾ ਵਿਸ਼ਲੇਸ਼ਣ ਕਰਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਕਿ ਉਹਨਾਂ ਦੇ ਭੈੜੇ ਹੋਣ ਦਾ ਕਾਰਨ ਇਹ ਹੁੰਦਾ ਕਿ ਉਹ ਰੁੱਖੇ ਹੁੰਦੇ ਨੇ, ਖਰੇ ਹੁੰਦੇ ਨੇ, ਜ਼ਬਾਨ ਦੇ ਪੂਰੇ ਹੁੰਦੇ ਨੇ, ਤੁਹਾਡੇ ਕੋਲ ਤੁਹਾਡੇ, ਮੇਰੇ ਕੋਲ ਮੇਰੇ, ਉਹ ਬਣਦੇ ਨੇ। ਉਹ ਕਹਿੰਦੇ ਨਾ ਕਿ ਉਹ ਮੂੰਹ 'ਤੇ ਪਾਣੀ ਨਹੀਂ ਛੱਡਦੇ, ਉਹ ਸੱਚੀ ਗੱਲ ਕਹਿ ਕੇ ਗਾਂਹ ਜਾਂਦੇ ਨੇ। ਸ਼ਾਇਦ ਤਾਂ ਹੀ ਬਹੁਤੇ ਰਿਸ਼ਤੇਦਾਰ ਉਹਨਾਂ ਨੂੰ ਬੁਲਾਉਣਾ ਨਹੀਂ ਪਸੰਦ ਕਰਦੇ, ਸ਼ਾਇਦ ਤਾਂ ਹੀ ਬਹੁਤੇ ਰਿਸ਼ਤੇਦਾਰ ਉਹਨਾਂ ਤੋਂ ਦੂਰ ਚਲੇ ਜਾਂਦੇ ਨੇ। ਜੇਕਰ ਮੈਂ ਆਪਣੀ ਇੱਥੇ ਐਗਜ਼ਾਮਪਲ ਦੇਵਾਂ ਤਾਂ ਖਾਸ ਕਰਕੇ ਮੈਂ ਆਪ ਤੋਂ ਛੋਟੀ ਆਪਦੀ ਭੈਣ ਦੀ ਜੇਕਰ ਇੱਥੇ ਉਦਾਹਰਨ ਦੇ ਦੇਵਾਂ, ਹਾਲਾਂਕਿ ਮੈਂ ਨਿੱਜੀ ਉਦਾਹਰਨਾਂ ਦਿੰਦਾ ਨਹੀਂ ਹੁੰਦਾ, ਪਰ ਇੱਥੇ ਮੈਂ ਕਹਿ ਦੇਵਾਂ ਕਿ ਮੈਨੂੰ ਇਹ ਹੁੰਦਾ ਕਿ ਜੇਕਰ ਤੁਸੀਂ ਰੁਪਈਏ ਜੁਗ ਰਹੇ ਹੈਗੇ ਹੋ ਤਾਂ ਗੱਲ ਤੁਸੀਂ ਚਵਾਨੀ ਦੀ ਕਰਨੀ ਹੈ, ਅਤੇ ਸਾਡੀ ਜਿਹੜੀ ਛੋਟੀ ਹੈ ਉਹ ਇਹ ਹੁੰਦਾ ਵੀ ਚਵਾਨੀ ਦੀ ਵੀ ਕਿਉਂ ਕਰਨੀ ਹੈ, 20 ਪੈਸਿਆਂ ਦੀ ਕਰਨੀ ਹੈ। ਤਾਂ ਸਾਡੀਆਂ ਰਿਸ਼ਤੇਦਾਰੀਆਂ ਦੇ ਵਿੱਚ ਇਹ ਇੱਕ ਮਸਲਾ ਬਣਿਆ ਰਹਿੰਦਾ ਕਿ ਸਾਡੇ ਦੋਨਾਂ ਦੇ ਉੱਤੇ ਇੱਕ ਠੱਪਾ ਮਾਰ ਕੇ ਸਾਡੇ ਰਿਸ਼ਤੇਦਾਰ ਚਲੇ ਜਾਂਦੇ ਨੇ ਕਿ ਇਹ ਤਾਂ ਰੁੱਖੇ ਨੇ, ਇਹ ਤਾਂ ਆਪਦੇ ਆਪ 'ਚ ਰਹਿੰਦੇ ਨੇ, ਇਹ ਗੱਲ ਨਹੀਂ ਸੁਣਦੇ, ਇਹਨਾਂ 'ਚ ਹਮਦਰਦੀ ਹੈ ਨਹੀਂ। ਉਹ ਸਾਡੇ 'ਚ ਹਮਦਰਦੀ ਹੈਗੀ ਹੈ, ਉਹ ਅਸੀਂ ਗੱਲ ਵੀ ਸੁਣ ਲੈਂਦੇ ਹਾਂ, ਪਰ ਭਾਈ ਸਾਡੇ ਤੋਂ ਪਾਢੀ ਨਾ ਤਾਂ ਵੱਜਦੀ ਹੈ ਨਾ ਬਰਦਾਸ਼ਤ ਹੁੰਦੀ ਹੈ, ਅਤੇ ਨਾ ਜਦੋਂ ਕਿ ਮਾਰਦਾ ਉਦੋਂ ਕਬੂਤਰ ਵਾਂਗੂ ਅੱਖਾਂ ਮੀਚੀਆਂ ਜਾਂਦੀਆਂ। ਸਾਡੇ ਤੋਂ ਕਹਿ ਦਿੱਤਾ ਜਾਂਦਾ ਵੀ ਆਹ ਗੱਲ ਤਾਂ ਕਾਰ ਤੋਂ ਵੱਡੀ ਕਰ ਗਿਆ, ਇਹ ਆਪਣੇ ਕਰਨ ਵਾਲੀ ਹੈ ਨਹੀਂ। ਅਗਲੀ ਗੱਲ ਮੈਂ ਕੱਲ੍ਹ ਹੋਰ ਕਹਾਂ, ਕੁਝ ਰਿਸ਼ਤੇਦਾਰ ਇੱਦਾਂ ਦੇ ਵੀ ਨੇ, ਉਹ ਜਦੋਂ ਤੁਹਾਡੇ ਕੋਲ ਆਉਂਦੇ ਨੇ ਨਾ ਤਾਂ ਪਹਿਲੇ ਗੇੜੇ ਆ ਕੇ ਕਹਿਣਗੇ ਵੀ ਅਗਲੇ ਗੇੜੇ ਤਾਂ ਮੈਂ ਫਲਾਨੀ ਕਾਰ 'ਤੇ ਆਉਂ, ਮੇਰੇ ਵਰਗਾ ਨਾਲੇ ਤਾਂ ਚਾਹ ਤੋਂ ਮਲਾਈ ਜੀ ਪਾਸੇ ਕਰੀ ਜਾਂਦਾ ਹੁੰਦਾ, ਨਾਲੇ ਕਹੀ ਜਾਂਦਾ ਵੀ ਠੀਕ ਹੈ ਜੀ ਆਉਂਗੇ, ਅਤੇ ਉਦੋਂ ਅਗਲੇ ਗੇੜੇ ਉਸੇ 'ਤੇ ਆ ਕੇ ਕਹਿ ਦਿੰਦੇ ਆ ਲਵਾਂਗੇ, ਹਾਲੇ ਕਿ ਔਫਰ ਨਹੀਂ ਚੱਲਦਾ। ਫਿਰ ਜਦੋਂ ਔਫਰ ਨਹੀਂ ਚੱਲਦਾ ਤਾਂ ਤੁਹਾਨੂੰ ਕੀ ਪਤਾ ਸੀ ਅਗਲੇ ਗੇੜੇ ਫਿਰ ਐਡੀ 'ਤੇ ਆਊਂਗਾ, ਅਤੇ ਫਿਰ ਇਹ ਗੱਪ ਮਾਰਨ ਦੀ ਕੀ ਜ਼ਰੂਰਤ ਬਣ ਗਈ ਸੀ। ਜਦੋਂ ਅਸੀਂ ਇੱਦਾਂ ਦੇ ਕਰੈਕਟਰਾਂ 'ਚ ਜਿਉਂਦੇ ਹਾਂ ਨਾ, ਇੱਦਾਂ ਦੀਆਂ ਸਮਝਾਂ ਨੂੰ ਦੇਖਦੇ ਹਾਂ, ਫਿਰ ਨਫ਼ਰਤ ਹੁੰਦੀ ਆ। ਇਹ ਝੂਠੀਆਂ ਰਿਸ਼ਤੇਦਾਰੀਆਂ ਤੋਂ ਵੀ, ਝੂਠੇ ਲੋਕਾਂ ਤੋਂ ਵੀ, ਗਿਰੇ ਹੋਏ ਕਿਰਦਾਰਾਂ ਤੋਂ ਵੀ ਕਿ ਨਹੀਂ ਫਿਰ ਭਾਈ ਇਕੱਲੇ ਹੀ ਚੰਗੇ ਆ। ਮੈਂ ਕਹਿੰਦਾ ਅੱਜ ਇੱਕ ਦੌਰ 'ਚ ਤੁਸੀਂ ਗੁਜ਼ਰ ਰਹੇ ਹੋ ਜਿਹਦੇ ਵਿੱਚ ਤੁਹਾਨੂੰ ਜ਼ਬਾਨ ਦੇ ਖਰੇ ਬੰਦੇ ਭਾਲਣੇ ਕਾਫ਼ੀ ਮੁਸ਼ਕਲ ਹੋ ਗਿਆ, ਅਤੇ ਜਿਵੇਂ ਜਿਵੇਂ ਅੱਗੇ ਜਾਵਾਂਗੇ ਇਹ ਮੁਸ਼ਕਲ ਹੋਰ ਵੱਧਦੀ ਜਾਊਗੀ।
ਸਾਡਾ ਅੱਜ ਦਾ ਟੌਪਿਕ ਸੀ ਕਿ ਗੱਲ ਓਨੀ ਕਹੋ ਜਿੰਨੀ ਪੁਗਾ ਸਕਦੇ ਹੋ, ਤਾਂ ਸਾਨੂੰ ਹਮੇਸ਼ਾ ਗੱਲ ਓਨੀ ਕਰਨੀ ਚਾਹੀਦੀ ਆ ਕਿ ਜਿੰਨੀ ਤੇ ਅਸੀਂ ਖਰੇ ਉਤਰ ਸਕੀਏ। ਮਿਲਦੇ ਹਾਂ ਕਿਸੇ ਨਵੇਂ ਵਿਸ਼ੇ ਤੇ ਪਾਉਣੇ ਆ ਵਿਚਾਰਾਂ ਦੀ ਸਾਂਝ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕੌਫੀ ਅਰੀਨਾ, ਜਿਹੜਾ ਕਿ ਡੈਰੀ ਅਤੇ ਗੋਰਵੇ 'ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669।
ਲਓ ਜੀ ਹੋ ਜਾਓ ਤਿਆਰ, ਐਤਕੀ ਦੀਵਾਲੀ ਤੇ ਤਰੀਕਾਂ ਕਰ ਲੋ ਲੋਕ। 20 ਅਕਤੂਬਰ ਤੋਂ 24 ਅਕਤੂਬਰ ਤੱਕ ਸਮੋਸਾ ਐਂਡ ਸਵੀਟਸ ਫੈਕਟਰੀ ਲੈ ਕੇ ਆ ਗਿਆ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਇਨਡੋਰ ਮਠਿਆਈ ਮੇਲਾ। ਤਾਜ਼ੇ ਸਮੋਸੇ, ਪਕੌੜੇ, ਜਲੇਬੀਆਂ, ਗੁਲਾਬ ਜਾਮੁਨ, ਗਜਰੇਲਾ, ਪਟਾਖੇ ਤੇ ਸ਼ੁੱਧ ਖੋਏ ਦੀਆਂ ਬੇਸ਼ੁਮਾਰ ਮਠਿਆਈਆਂ ਵੀ ਮਿਲਣਗੀਆਂ, ਤੇ ਨਾਲੇ ਲੱਕੀ ਡਰਾਅ ਵਿੱਚ ਜਿੱਤੋ 1 ਆਈਫੋਨ 14 ਪ੍ਰੋ ਮੈਕਸ, 3 ਆਈਪੈਡਸ ਤੇ 5 ਏਅਰ ਫਰਾਇਰਸ। ਸਮੋਸਾ ਐਂਡ ਸਵੀਟਸ ਫੈਕਟਰੀ, 1850 ਐਲਬਿਨ ਰੋਡ, ਓਟੋਬੀਕੋ, 416-213-1165 ਐਂਡ Inside Chalo Freshco, Bramley and Sandalwood and Airport and Countryside, Brampton.
Divorce ya custody di ladai zindagi di sab ton aukhi ladai hundi hai, kyunki tusi us shakhs naal lad rahe hunde ho
ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਉਹ ਆ ਗਿਆ ਸਵੀਟ ਮਹਿਲ ਦਾ ਦੀਵਾਲੀ ਮੇਲਾ ਆ ਗਿਆ।
ਉਹ ਖਿੱਚ ਲੈ ਤਿਆਰੀ, ਆ ਜਾ ਚੱਲ ਹੁਣ ਬੱਲੀਏ, ਛੇਤੀ ਕਰ ਆ ਜਾ ਸਾਰੇ ਸਵੀਟ ਮਹਿਲ ਚੱਲੀਏ।
ਸਵੀਟ ਮਹਿਲ, ਇੱਥੋਂ ਤੁਸੀਂ ਲੈ ਸਕਦੇ ਹੋ ਪੈਕ ਡਰਾਈ ਫਰੂਟਸ ਤੇ ਨਾਲ ਹੀ ਦੇਸੀ ਘਿਓ ਤੇ ਸ਼ੁੱਧ ਖੋਏ ਦੀਆਂ ਬਣੀਆਂ ਮਠਿਆਈਆਂ। ਥੋੜਾ ਖਾਓ ਪਰ